चार लावां, लावां दा अर्थ है फेरे, फेरे दा भाव है इस जगत दे विच तैयारी। गुरु नानक साहब ने शब्द जो उचारिया है उस वक्त जो हालात मौजूद सन इस जगत दे विच, स्त्री पुरुष दे संबंध नूं इक नियम दे अधीन मर्यादा दित्ती जांदी सी और उस नूं फेरा किया जांदा सी। बिना इस मर्यादा दे स्त्री पुरुष दा जो मिलन सी उसनों कुदृष्टि का नाल देखा जाता सी और समाज जो है उसनों मान नहीं सी दिंदा। उसी अवस्था नूं मुख रखते हुए गुरु नानक साहब ने रूहानियत के मजमून नूं स्पष्ट करन वास्ते इस फेरे शब्द के जरिए कुछ बाणी का उच्चारण किया। ये आत्मा जो है जो इंसान दे जामे दे विच आंदी है तो उसनों उस परमात्मा दे नाल मिलन वास्ते कुछ तैयारी करनी पैंदी है। आत्मा नू स्त्री दी संज्ञा दित्ती और परमात्मा नू पति दी। जिस तरह जगत दे विच पति और पति दे पत्नी दे मिलन वास्ते जो मर्यादा दिती गई सी उसे नू सामने रखते हुए इस जीवात्मा दी उस परमात्मा दे नाल मेल हो जाना, उदे विच मिल करके सदा लई सुहागन हो जाना, इस दी की मर्यादा है, इस दा की नियम है, इस शब्द दे जरिए गुरु नानक साहब ने जगत नू सारे परमा चो कढ़िया। हर पहलड़ी लाओ हरी, गुरु नानक साहब ने उस परमात्मा दे जड़े नाम रखे हैं बड़े अलाई नाम रखे हैं। हरी दा भाव है इस जगत दे विच हरियाली, हरियाली तो हरी दी उत्पत्ति है। हरियाली दी निशानी है खुशहाली। जिस मुल्क दे विच हरियाली मौजूद है, जिस जगह हरियाली भरपूर मात्रा दे विच मौजूद है उत्थे खुशहाली अवश्य आंदी है। यानी कि अगर हरियाली नहीं है तो असी खुशहाल नहीं हो सकते। इशारा वनस्पति की तरफ है। इस जगत दे विच जितनी भी वनस्पति की जून है यह खुशहाली की निशानी है। तो इसी तो हरी शब्द का जो है उत्पत्ति की गई है। तो उन्होंने गुरु नानक साहब ने उस अकाल पुरख परमात्मा नूं हरी कह करके पुकारिया है कि हरी नूं असी मिलना है। हरी सचिदा कन सद स्वरूप यानी कि सदा आनंद दे विच रहण वाली वह अवस्था है, सदा हरी रहण वाली यानी आनंद दी वह अवस्था, और वह परमात्मा अकाल पुरख जो है इस जीवात्मा नू अपने नाल मिलाण वास्ते ये फेरे यानी कि यह तैयारी आप करवांदा है। इहदे विच किसी विचोलिए की गल गुरु नानक साहब ने स्पष्ट नहीं की, बिल्कुल स्पष्ट कहंदे ने कि अगर ये आत्मा उस परमात्मा नू मिलना चाहती है तो उस परमात्मा की अपनी रजा का होना, उसकी मर्जी का होना बहुत जरूरी है। 84 लाख जामिया दे विच ए आत्मा जो भ्रमण करती है तो उस दे विच कदी भी ये फेरे नहीं लै सकती, किसी भी जून दे विच जा करके उसनू ये अधिकार प्राप्त नहीं होता। जदों दोपहर की जून आकाश का तत्व यानी पंजवा तत्व बुद्धि दे लै करके प्रगट होती है उसी वक्त इसनू ये अधिकार वह अकाल पुरख परमात्मा ही देता है, भरपूर मात्रा दे विच दिंदा, उहदे विच कोई तोट नहीं आती, कोई कमी नहीं आती, उसदे विच कोई जमा करन दी जरूरत नहीं है। यानी कि भरपूर मात्रा दे विच इसनू ये हुक्म ये मर्यादा दिती जाती है कि तू अपने पति परमेश्वर नू मिल सकती है, यानी कि यह अधिकार सिर्फ इंसान की जून दे विच आंदा है। हर पहली रात तो पहला फेरा पहली तैयारी गुरु नानक साहब ने केड़ी कीती है, प्रवृत्ति करम दृढ़ाया। प्रवृत्ति करम कहंदे ने प्रवृत्त हो जाना यानी कि लीन हो जाना, उसी दे सच स्वरूप नू प्राप्त कर लेना जिस दे विच तू लीन होना चाहता है। तो उस परमात्मा का रूप केड़ा है, उसके गुण धर्म केड़े ने, इस जगत दे विच भी जो दो पदार्थ आपस दे विच असी मिलाना चाहिए तो दोनों एक रूप ताई होणगे जो उन्होंने गुण और धर्म आपस दे विच मेल खांदे होणगे। अगर उन्होंने आपस दे विच मेल नहीं है, गुण धर्म दे विच डिफरेंस है, तो असी चाह करके भी दोनों पदार्थां नू मिला नहीं सकते। हो सकता है कुछ घड़ियां वास्ते, कुछ घंटियां वास्ते, कुछ दिनों वास्ते सानू इस तरह लगे कि दोनों मिल करके एक हो गए ने, पर उस तो बाद असी जदों देखांगे या तो वस्तु नीचे बैठी होएगी या उसके उपर तैर रही होएगी या उसका स्वरूप बिल्कुल ही अलग होएगा। यानी कि बिल्कुल ही स्पष्ट है गुण और धर्म का दोनों पदार्थों का एक हो जाना। इस तो स्पष्ट हो जाता है कि आत्मा की डेफिनेशन जड़ी है वह परमात्मा की डेफिनेशन दोनों एक ने, इन्हां दोनों दे विच कोई कमी नहीं, कोई तोट नहीं। यानी कि जदों भी ये आत्मा परमात्मा का अंश है असी इसनू कहंदे हां उस तो अलग होइए तो बिल्कुल गलत कहंदे हां, दोनों का अटूट संबंध है, कदी दोनों आपस तो विछड़ सकदियां नहीं, अलग हो सकदियां नहीं। विचार करके देखो अगर ये अलग हो जाती तो ऐसी केड़ी ताकत सी जड़ी की काल नू रोक सकती, जड़ी की इसनू हजम नहीं करन दे पा रही। अज तक अनंत काल तो यह जीवात्मा इस मुल्क दे विच मौजूद है, निचले उतले मुल्का दे विच जांदी है, निचलियां जूना जांदी है, भोगी जूना उत्तम करती है, उसके बावजूद इस दे गुण और धर्म दे विच कोई फर्क नहीं आया। तो उस तो बिल्कुल स्पष्ट हो जाती है डेफिनेशन कि यह परमात्मा तो अलग कदी हो ही नहीं, कदी अलग है नहीं, कदी अगे आने वाले समय दे विच अलग होएगी भी नहीं। यानी कि इस दा परमात्मा दे नाल अटूट संबंध है और ये संबंध ही यानी कि परमात्मा दी ताकत इस दे अंदर काम कर रही है जड़ी की काल नू इस जीवात्मा नू हजम करन नहीं दे रही। काल दा अज तक इस दे उपर कोई प्रभाव नहीं है, उसका कारण सिर्फ एको ही है कि यह परमात्मा तो अलग नहीं है। यानी कि पहला भ्रम जड़ा है इस सृष्टि दे विच असी रख करके बैठे हैं असी परमात्मा तो अलग हाँ, यही इस मन की बड़ी गहरी और सूक्ष्म चाल है जड़ी की है तो अटूट संबंध उस दे नाल जुड़ी हुई पूरी ताकत लैकर के मौजूद है, पर सानू भ्रम पैदा हो गया कि असी परमात्मा तो विछड़े हुए हैं। ते प्रवृत्ति करम उस दे विच लीन कदों होएगा जदों तू अपने इस गुण नू हासिल कर लेगा, यानी कि जड़ी ताकत तेरे अंदर यानी कि परमात्मा दी अनंत गुणा दा स्वामी है और वह सारे ही गुण भरपूर मात्रा दे विच इस आत्मा दे अंदर मौजूद ने। जदों तू इन्हां नू प्रगट कर लेगा तोट इहदे विच आ सकदी नहीं। असली गल की है कि जामा जड़ा इसने पहन रखा, इस वक्त असी मनुख दे जामे दे भी मन और तन दे पिंजरे दे विच मौजूद है, इसे तरीके दे नाल जिस भी जून दे विच जांदी है इसनू कोई ना कोई पर्दा, कोई ना कोई जामा दिता जांदा है। ये जामा जड़ा है इसनू भुलेखे दे विच लै करके आंदा है, यानी कि इस वक्त ये आत्मा जड़ी है अपने आप नू शरीर समझ करके यानी कि इस तन रूपी पिंजरे नू ही अपना मन करके बैठी है। असी अपने मूल नू भुल गए, अपने मूल तो दूर हो करके किस तरीके का ख्याल कर रहे हैं कि असी शरीर हाँ। कभी किसी ने इस जगत दे विच इस तरीके दे नाल विचार करके विचरण किया कि मैं आत्मा वा? कभी भी नहीं। हरे किसी करके विचार करके विचरण कर रहा है कि मैं शरीर हाँ, मेरा ए नाम है, मेरे कोल ए वस्तुआं ने, मेरे कोल ए संबंध ने, मैं कलाकार हाँ, मैं बहुत वड्डा सेवादार हाँ, बहुत अच्छी सेवा करदा वा, बहुत दान पुन करदा वा, चाहे वह गद्दी की सेवा है, चाहे झाड़ू मारन की, चाहे किसी भी तरीके की सेवा। सिर्फ लफज का भेद है इस जगत दे विच, अनंत भेद पैदा हो जाते हैं जो जीवात्मा अपने आप नू शरीर समझण लग जाती है। और यही कहते ने पहला होमै अहंकार अभिमान है। जिस अहंकार की डेफिनेशन असी ग्रंथा दे विच लभदे आ सानू समझ नहीं आती और उच्चारण कर देंदे आ कि अहंकार दे बिना निकले बिना असी परमात्मा नाल नहीं मिल सकते, तो उसकी डेफिनेशन सतगुरु स्पष्ट करते हैं कि शरीर दे विच आ करके सब तो पहला अपने आप नू शरीर करके जानना, आत्मा करके नहीं जानना, परमात्मा करके नहीं जानना, उसते अटूट संबंध नू भुल जाना और अपने आप नू शरीर जानना ही होमा है। और असंख मोहरिया ने उस ब्रह्म दिया यानी के काल दी सृष्टि का पहला सिरमोर जड़ा कि यह शरीर है, शरीर करके संसार है। अगर शरीर नहीं है तो संसार है या नहीं कोई फर्क नहीं पैंदा इस आत्मा नू। आत्मा नू फर्क उदो ही पैंदा है जदों इस शरीर दे विच आ जांदी है और अपने आप नू ए होमै दे विच पकड़ करके ले आंदी है कि मैं ये हाँ, मैं वगैरा वगैरा वगैरा, यानी कि पूरा ग्रंथ ही भर जाएगा असंख मोहरियां भेद दियां, यानी कि अपने आप नू जात करके समझना, शरीर करके, इंद्रियां करके, वस्तु करके, संबंध करके, या कोई भी ऐसी क्रिया जड़ी महान तो महान, उत्तम तो उत्तम होए उस करके जानना। भगत भी कहंदा है कि मैं भगती करदा वा ते परमात्मा तो दूर हो रहा। जिज्ञासु कहंदा कि मैनू जिज्ञासा है परमात्मा नू मिलण दी, ते गुरु नानक साहब स्पष्ट कर रहे ने भी परमात्मा तो दूर जा रहा। क्यों कहंदे ने जद तक तू भगत है परमात्मा नू मिल नहीं सकदा। भगत मिट जाए, भगती रह जाए तो परमात्मा मिल सकता है। जिज्ञासु मिट जाए, सिर्फ जिज्ञासा मात्र रह जाए तो परमात्मा तेरे कोल आ जाएगा। परमात्मा तो सदा हाजरा हजूर तेरे नाल है। सिर्फ होमै यानी कि शरीर करके तू भेद दे विच फसिया बैठा है, इन्हां भेदां चो निकले बिना तैनू परमात्मा की प्राप्ति नहीं हो सकती। तो फिर भगत कहलाना, सेवादार कहलाना, मैं इस उत्तम किरिया नू करदा, मैं गद्दी की सेवा करदा, मैं झाड़ू की सेवा करदा, दान पुन करदा, जिथे मैं लग गया, जिथे शरीर करके, इंद्रिया करके, मन बुद्धि करके क्रिया नू अपना लिया, उसी वक्त तो मैं अंतर दे विच आ गई और तू परमात्मा तो दूर होंदा गया। ते परमात्मा नू मिलन दी संज्ञा गुरु नानक साहब ने स्पष्ट कीती है, जीवित मरिए भव जल तरिए, यानी कि इस शरीर नू त्यागना, शरीर दे विचों निकल जाना, इस नू कबर किया गया। मुर्दियां दे देश दे विच कबरां दे विच असी कैदी रखे जांदे आ, जदों असी कबर दे विचों निकल जावांगे ते तू परमात्मा दे नाल सदा हाजरा हजूर लीन हो जाएगा, उसका एक रूप हो जाएगा, उसके नाल तेरा अटूट संबंध है। उसके लिए निर्माण करन दी, उद्योग करन दी कोई जरूरत नहीं, वह स्वभाविक यानी कि सहज योग की अवस्था है और सदा ही तू उस दे विच बछड़ा गां तो क्यों दूर है, क्योंकि रस्से दे नाल बंध रखे, रस्सा तोड़न की देर है, उसके दे अंदर सारे गण मौजूद ने, वह थन्ना दे नाल लग जाएगा। जमदिया ही खड़ा हो जाता है, विचार करके देख लो इंसान के बच्चे नू कितना समय लगता है चलन वास्ते, थन्ना तक पहुंचण वास्ते कितनी मेहनत करवानी पैंदी है, विचार करके देख लो। एक जानवर का बच्चा यानी कि परमात्मा की ताकत इस आत्मा के अंदर पूरण भरपूर मात्रा के टूट संबंध के रूप मौजूद है। इस करके सब तो पहला परम अज का जो उपदेश है, अपने आप नू आत्मा करके इस जगत के विचरण करो। परमात्मा सदा हादरा दूर साधे नाल है और कभी भी उस दे विच कोई तोट ना है वे ना वह कभी देंदा है। सिर्फ जीवात्मा का परम तन दे पिंजरे करके होमै दे विच भेद दे विच आ करके अपने आप नू गवा लैंदा। ते संतां ने बिल्कुल स्पष्ट कीता है कि असी भेद दे विचों निकल जाना, अगर भेद दे विचों नहीं निकलेगा तो तू भगती रहेगा। मैं बहुत निष्कामी हाँ, निष्कामता की भगती करदा, तो गुरु नानक साहब कहंदे ने तू परमात्मा नू नहीं मिल सकता जब तक तू अपने अंदर इस अहंता नू भी नहीं निकाल देंदा कि मैं निष्कामी हाँ, यानी कि निष्कामी की अहंता नू भी कढेगा ता ही जा करके तू उस परमात्मा नू मिलन दे काबिल बन सकेगा। ते विचार करके देख लो अहंकार कितने सूक्ष्म तो सूक्ष्म रूप दे विच ए जीवात्मा जो है तन दे आ करके धारण कर लैंदी है, ते फिर ए फेरे कौन लै सकदा इस जगत दे विच। असी थोड़ा जा विचार करिए ते असी देखदे हां कि चार श्रेणियां हिंदुस्तान दे विच बनाईयां गईयां, ब्राह्मण, शूद्र, वैश्य और खत्रियां दी, तो बिल्कुल स्पष्ट किया गया कि ब्राह्मण नू ही अधिकार है उस परमात्मा नू मिलन दा, यानी कि एक फेरियां दी तैयारी करन दा सिर्फ उसी नू अधिकार है। तो हुण विचार करके देख लो क्या ब्राह्मण कौन है। उपनिषद 108 है गेने और 36वां उपनिषद है ब्रज सूचिका, उस दे विच इस भेद नू बिल्कुल स्पष्ट किया। असीं वेदां शास्त्रां दी निंदिया करके पहले ही उन्हां नू त्याग चुके हैं, उन्हां दे नेड़े ही नहीं जांदे, तो सानू ज्ञान कदों और कौन दे देगा। बिल्कुल ब्रज सूचिका दे विच स्पष्ट किया गया कि ब्रह्म दे नाल फेरे लैण दा अधिकार किसनू है। इस जगत दे विच जितना भी प्रचार किया जा रहा है सारा भ्रम और झूठा अधूरा प्रचार है। यह जीवात्मा नू सिर्फ फसाण मात्र वास्ते है। ऋषियां मुनियां ने कोई कमी नहीं सी छड़ी, उन्होंने जितनी भी बाणी दिती अंतर दे विच गए सन, जिस मंडल तक गए उस मंडल की आवाज प्रकाश की ताकत नू लैकर के इस जगत दे विच उन्होंने बाणी का उच्चारण किया सी। पर असी धर्म और मत दे फेर दे विच फस करके सारे ज्ञान तो दूर हो गए। तो इस दे विच बिल्कुल स्पष्ट किया गया किसी भी मुल्क की गल लै लो, सिर्फ ब्राह्मण लफज हिंदुस्तान दे विच नहीं चलता, सिर्फ लफज का ही फेर है। सारे दे सारे मुल्कां दे विच जितनी भी मनुष्य जाति है सब दे विच इस गल नू तकसीम की गई है कि पूजा करन दा या परमात्मा नू मिलन दा अधिकार किसी विशिष्ट अलग व्यक्ति नू, अगर पादरी नू है तो क्या बाकियां नू नहीं है, क्या वह किस वास्ते आए ने, मनुख जन्म का अवतार किस वास्ते, इस नू परमात्मा का अवतार क्या क्यों गया। कारण यही है कि इसी दे विच आ करके जून दे विच ए फेरे लै सकती है, और किसी जून दे विच जा करके फेरे लै ही नहीं सकती। इस करके गुरु नानक साहब ने पहले ही उपदेश करता कि तू परमात्मा दा अवतार है। हुण ए परमात्मा दा अवतार अपने आप नू विष्टा दा कीड़ा बनाना पसंद करे तो इस दे विच संता दा क्या कसूर है, उन्हां दा कोई दोष नहीं, उन्होंने कोई कमी नहीं छड़ी कि तू विष्टा दा कीड़ा बन चुका जितना बन चुका, हुण ते चेत हुण ते जाग हुण ते उस दे परमात्मा दे नाल फेरे लै लै। पर असी फिर सुते दे सुते आए और सुते चले गए, संत आए अपनी वाणी हुक्म दिता होका दे करके हक दा नारा दे करके चले गए, पर सानू ए हक नहीं समझ आया। ए हक की है, हक उस अकाल पुरख परमात्मा दा नाम है जिसनू गुरु नानक साहब ने सत नाम कहता, सतगुरां ने हक कहता, की फर्क पै गया। असी मत और धर्म दे विच फस करके रह गए, लफजा दे विच फस करके रह गए, पर परमात्मा दे नालों सच्चे फेरे नहीं लै सके। तो बिल्कुल स्पष्ट करते ने कि क्या ब्राह्मण जड़ा है, आत्मा जड़ी है, वह ब्राह्मण हैगी है जड़ी कि ब्राह्मण नू अधिकार दिता गया परमात्मा दे नाल फेरे लैण दा। ते विचार करके देख लो 84 लाख जामिया दे विच जदों इह आत्मा भ्रमण करती है ते क्या उस दे उपर कोई प्रभाव पैंदा है, किसी भी तरीके का अनंत काल तो यह भ्रमण कर रही है, कितनी ही 84 कट बैठी, कितनी बारी इंसान की जून दे विच आई, कर कदे भी इस दे विच कोई तोट नहीं आई। तो इस तो स्पष्ट हो जाता है कि ब्राह्मण का जड़ा लफज का अधिकार परमात्मा नू मिलन दिता है, वह आत्मा ब्राह्मण नहीं है। तो क्या दे करके ब्राह्मण की अधिकार दिता गया, तो विचार करके देखो दे जड़ी है चाहे शूद्र की है चाहे खत्री की है चाहे किसी भी मुल्क की है, किसी भी जून दे विच गोरी है काली है, यानी कि 5 तत्वों का यह पुतला है, अंदर हड्डियां मांस का पिंजरा दिता गया, नाड़ियां नदनाल इस नू बंद करके रखे है, और लाल रंग का खून चलता है। क्या ब्राह्मण का खून सफेद है, खतरी का लाल है, काला है, यानी कोई रंग भेद है या किस चीज का फर्क है, यानी कि दे करके भी असी ब्राह्मण नहीं कह सकते। तो क्या जात करके ब्राह्मण है कि उसनू अधिकार दिता गया, तो विचार करके देख लो कितने ही नीवी जात वाले श्रृंगी ऋषि हुए ने, कुछ ऋषि हुए ने, उन्होंने उस ब्रह्म नू प्राप्त किया, उसके नाल फेरे ले ने। तो असी कह सकते हैं कि जात के नाल भी ब्राह्मण नहीं किया जा सकता, ते फिर क्या ज्ञान करके ब्राह्मण है। ते ज्ञान दी गल करिए ते क्या दशरथ राजा जड़ा सी उसनू ज्ञान नहीं सी, क्या जनक राजे नू ज्ञान नहीं सी, जनक ने ज्ञान नू प्राप्त किया खत्री धर्म दे विच आ करके उसकी पालना करते हुए। ते इस तो स्पष्ट हो जाता है कि ज्ञान करके भी ब्राह्मण नहीं है। ते क्या पूजा पाठ करके ब्राह्मण किया जाता है, उसनू किया जाता है कि जो बहुत सारी यज्ञ करे पूजा करे, तो क्या दशरथ ने इतने यज्ञ किए ने असी कई करोड़ जन्म लै करके नहीं कर सकते। ते विचार करके देख लो कि असी कर्म करके इस यानी कि पूजा करके भी नहीं कह सकते। तो क्या कर्म करके ब्राह्मण की गल है, तो इस नूं भी स्पष्ट करते ने कि एक कर्म नियम दिता गया है काल दा इस जगत दे विच इस जीवात्मा नूं। जदों भी इंसान दे जन्म दे विच आ करके ये जीवात्मा कोई भी स्थूल शरीर या सूक्ष्म रूप दे विच कैसी भी क्रिया नूं अपना लैंदी है, उसका भुगतान मात्र इस नूं देना पैंदा है निचले या उतले जामिया दे विच जा करके। तो इस तो स्पष्ट हो जाता है कि कर्म करके भी ब्राह्मण नहीं है। तो फिर किस करके ब्राह्मण है जिहड़े कि परमात्मा दे नाल फेरे ले जा सकते हैं। तो बिल्कुल स्पष्ट उपदेश दिता गया है ब्रज सूचिका दे विच, उसी नूं गुरु नानक साहब ने एक तुक दे विच एक वचन दे विच स्पष्ट कर दिता है, ब्रह्म बिंदे सो ब्राह्मण कहिए, यानी कि जिसने ब्रह्म नूं बिंद लिया उसनूं ज्ञात कर लिया उस तक पहुंच गया उसकी प्राप्ति हो गई, ਉਹ ਬ੍ਰਾਹਮਣ ਕਹਿਲਾਉਣ ਦਾ ਅਧਿਕਾਰੀ ਹੈ, ਨਾ ਦੇਹ ਕਰਕੇ, ਨਾ ਜਾਤ ਕਰਕੇ, ਨਾ ਗਿਆਨ ਕਰਕੇ, ਨਾ ਪੂਜਾ ਕਰਕੇ, ਨਾ ਕਰਮ ਕਰਕੇ। ਤੇ ਇਸ ਜਗਤ ਦੇ ਵਿੱਚ ਕਿਤਨਾ ਭਰਮ ਪੈਦਾ ਕੀਤਾ ਗਿਆ। ਇਸ ਵਕਤ ਇੱਕ ਵਿਸ਼ੇਸ਼ ਕੌਮ ਜਿਹੜੀ ਹੈ ਨਿਸ਼ਚਿਤ ਕਰਨ ਤੇ ਲੱਗੀ ਹੋਈ ਹੈ ਕਿ ਜਨਮ ਤੋਂ ਬ੍ਰਾਹਮਣ ਦੀ ਸੰਗਿਆ, ਤੇ ਉਹਨਾਂ ਦੇ ਆਪਣੇ ਸ਼ਾਸਤਰ ਦੇ ਵਿੱਚ ਵੀ ਕਿਆ ਉਪਦੇਸ਼ ਦਿੱਤਾ ਗਿਆ, ਇਹੀ ਨਿਚੋੜ ਦਿੱਤਾ ਗਿਆ ਕਿ ਜਿਸਨੇ ਬ੍ਰਹਮ ਨੂੰ ਪ੍ਰਾਪਤ ਕਰ ਲਿਆ, ਬ੍ਰਹਮ ਦਾ ਗਿਆਨ ਜਿਸ ਦੇ ਅੰਦਰ ਪ੍ਰਕਾਸ਼ ਔਰ ਧੁਨ ਪ੍ਰਗਟ ਹੋ ਗਈ, ਉਹ ਬ੍ਰਹਮ ਦਾ ਅਧਿਕਾਰੀ ਯਾਨੀ ਕਿ ਬ੍ਰਾਹਮਣ ਕਹਿਲਾ ਸਕਦਾ, ਬਾਕੀ ਕੋਈ ਵੀ ਬ੍ਰਾਹਮਣ ਕਹਿਲਾਉਣ ਦਾ ਅਧਿਕਾਰੀ ਨਹੀਂ ਹੈ। ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਜੀਵਾਤਮਾ ਆ ਜਾਣ ਦੇ ਨਾਲ ਹੀ ਅੱਜ ਦਾ ਮਜ਼ਮੂਨ ਸਪਸ਼ਟ ਹੋ ਜਾਂਦਾ ਹੈ ਕਿ ਉਹ ਇਹ ਚਾਰ ਫੇਰੇ ਲੈਣ ਦੀ ਅਧਿਕਾਰੀ ਹੋ ਜਾਂਦੀ ਹੈ, ਤੇ ਸਾਰੇ ਮਤ ਔਰ ਧਰਮ ਦੇ ਫੇਰਾਂ ਦੇ ਵਿੱਚੋਂ ਨਿਕਲ ਕਰਕੇ ਇੱਕੋ ਹੀ ਮਤ ਨੂੰ ਧਾਰਨ ਕਰ ਲਓ ਜੋ ਉਕਤ ਸਕਾਲ ਪੁਰਖ ਪਰਮਾਤਮਾ ਦਾ। ਯਾਨੀ ਕਿ ਉਸਨੇ ਦੋ ਪੈਰ ਦੀ ਜੂਨ ਬੁੱਧੀ ਦਾ ਤੱਤਵ ਦੇਤਾ, ਤੇ ਸਮਝ ਲਓ ਕਿ ਉਸ ਆਪਣੇ ਨਾਲ ਫੇਰੇ ਕਰਵਾਉਣੇ ਚਾਹੁੰਦਾ, ਆਪਣੇ ਨਾਲ ਮਿਲਾ ਲੈਣਾ ਚਾਹੁੰਦਾ। ਇਹ ਹੁਣ ਜੀਵ ਦੀ ਮੂਰਖਤਾ ਹੈ ਕਿ ਦੇਹ ਕਰਕੇ ਅਭਿਮਾਨ ਦੇ ਵਿੱਚ ਫਸੀ ਹੋਈ ਆਪਣੇ ਆਪ ਨੂੰ ਪਰਮਾਤਮਾ ਤੋਂ ਦੂਰ ਸਮਝ ਕਰਕੇ ਬੈਠੀ ਹੈ, ਉਹ ਸਦਾ ਤੇਰੇ ਨਾਲ ਹਾਜ਼ਰਾ ਅਧੂਰ ਹੈ। ਤੇ ਪਹਿਲੀ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਸ ਦੇ ਨਾਲ ਮਿਲਣ ਵਾਸਤੇ ਪਹਿਲਾ ਫੇਰਾ, ਪਹਿਲੀ ਤਿਆਰੀ ਉਸ ਅਕਾਲ ਪੁਰਖ ਪਰਮਾਤਮਾ ਨੇ ਇਹ ਦਿੱਤੀ ਹੈ, ਇਹ ਹੁਕਮ ਕੀਤਾ ਹੈ ਕਿ ਪ੍ਰਵਿਰਤੀ ਕਰਮ ਸੰਲਗਨ ਹੋਣ ਵਾਲੇ ਗੁਣ ਧਰਮ ਹਾਸਲ ਕਰ ਜਿਹੜੇ ਕਿ ਇੱਕ ਅਕਾਲ ਪੁਰਖ ਪਰਮਾਤਮਾ ਦੇ ਨੇ। ਬਲਰਾਮ ਜੀਓ, ਬਲਰਾਮ, ਉਸ ਰਾਮ ਨੂੰ ਉਹਨਾਂ ਨੇ ਬਲ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ। ਹਰ ਲਫ਼ਜ਼ ਆਪਣੇ ਆਪ ਦੀ ਵਿਆਖਿਆ ਖੁਦ ਕਰਦਾ, ਬਲ ਦਾ ਅਰਥ ਕੀ ਹੈ, ਯਾਨੀ ਕਿ ਇੱਕ ਤਾਕਤ, ਇੱਕ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਕੋਈ ਕੰਮ ਕਰ ਰਹੀ, ਕੋਈ ਕਰੰਟ ਕੰਮ ਕਰ ਰਿਹਾ, ਕੋਈ ਤਾਕਤ ਕੰਮ ਕਰ ਰਹੀ ਹੈ, ਉਹੀ ਪੈਦਾ ਕਰਦੀ ਹੈ, ਉਹੀ ਚਲਾਉਂਦੀ ਹੈ, ਉਹੀ ਉਸਨੂੰ ਖਤਮ ਕਰਦੀ ਹੈ। ਔਰ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਇਹ ਵਸਤੂ ਹੈ, ਸਿਰਫ ਆਤਮਿਕ ਮਜ਼ਬੂਨ ਹੈ। ਇਸੀ ਕਰਕੇ ਗੁਰੂ ਨਾਨਕ ਸਾਹਿਬ ਨੇ ਉਸਨੂੰ ਬਲਰਾਮ ਜੀਓ ਕਿਹਾ ਕਿ ਉਹ ਰਾਮ, ਦਸ਼ਰਥ ਪੁੱਤਰ ਰਾਮ ਦੀ ਗੱਲ ਨਹੀਂ ਹੈ, ਰਾਮ ਦਾ ਭਾਵ ਹੈ ਰਮਈਆ ਜਿਹੜਾ ਘੱਟ ਘੱਟ ਦੇ ਵਿੱਚ ਰਮਿਆ। ਕਿਸ ਤਰੀਕੇ ਦੇ ਨਾਲ ਕਹਿੰਦੇ ਨੇ, ਕੋਈ ਰੰਗ, ਰੇਕ, ਰੂਪ, ਆਕਾਰ ਨਹੀਂ ਹੈ, ਕਿਉਂਕਿ ਬਲ ਲਫ਼ਜ਼ ਦਾ ਇਸਤੇਮਾਲ ਹੀ ਇਸ ਕਰਕੇ ਕੀਤਾ ਗਿਆ ਕਿ ਤੁਸੀਂ ਸਾਰੇ ਆਕਾਰ ਦੇ ਭਰਮਾਂ ਚੋਂ ਨਿਕਲ ਜਾਓ। ਜਿਨ੍ਹਾਂ ਆਕਾਰਾਂ ਦੀ ਤਸਵੀਰਾਂ ਲਗਾ ਕਰਕੇ ਅਸੀਂ ਘਰ ਦੇ ਵਿੱਚ ਮੌਜੂਦ, ਚਾਹੇ ਉਹ ਸਤਿਗੁਰੂ ਦੇ ਰੂਪ ਦੇ ਵਿੱਚ ਨੇ, ਚਾਹੇ ਗੁਰੂ ਦੇ ਰੂਪ ਦੇ ਵਿੱਚ, ਜਾਂ ਪਰਮਾਤਮਾ ਦੇ, ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਆਕਾਰਾਂ ਦੀ ਅਸੀਂ ਪੂਜਾ ਕਰਦੇ ਹਾਂ, ਤੇ ਗੁਰੂ ਨਾਨਕ ਸਾਹਿਬ ਸਾਰੇ ਭਰਮਾਂ ਚੋਂ ਕੱਢਦੇ ਨੇ ਕਿ ਇਹ ਤੇ ਇੱਕ ਸਾਧਨ ਮਾਤਰ ਸੀਗੇ ਇਸ ਬਲ ਦੇ। ਯਾਨੀ ਕਿ ਉਹ ਬਲਰਾਮ ਨੇ ਇਸ ਜਗਤ ਦੇ ਵਿੱਚ ਫੇਰੇ ਕਰਾਉਣ ਵਾਸਤੇ ਕੋਈ ਰੂਪ ਲਿਆ ਸੀ, ਕੋਈ ਆਕਾਰ ਲਿਆ ਸੀ, ਯਾਨੀ ਕਿ ਇੱਕ ਮਸ਼ੀਨ ਸੀ, ਇੱਕ ਸਾਧਨ ਮਾਤਰ ਸੀ। ਅਸੀਂ ਮਸ਼ੀਨ ਤੱਕ ਸੀਮਿਤ ਰਹਿ ਕੇ ਉਹਨਾਂ ਦੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ, ਤੇ ਵਿਚਾਰ ਕਰਕੇ ਦੇਖ ਲਓ, ਕਿਸੇ ਵੀ ਸਤਸੰਗ ਦੇ ਵਿੱਚ, ਕਿਸੇ ਵੀ ਗੁਰੂ ਘਰ ਦੇ ਵਿੱਚ, ਕਿਸੇ ਵੀ ਮੰਦਰ, ਕਦੀ ਵੀ ਇਹ ਜਾ ਕਰਕੇ ਨਹੀਂ ਉਹਨਾਂ ਨੇ ਉਪਦੇਸ਼ ਨਹੀਂ ਦਿੱਤਾ ਸੀ ਕਿ ਤੁਸੀਂ ਇੱਥੇ ਆਓਗੇ ਤੇ ਤੁਹਾਨੂੰ ਪਰਮਾਤਮਾ ਮਿਲੇਗਾ। ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਭਾਈ, ਪਰਮਾਤਮਾ ਸਦਾ ਹਜ਼ੂਰ ਤੁਹਾਡੇ ਨਾਲ ਹੈ, ਤੁਹਾਡਾ ਉਹਦੇ ਨਾਲ ਅਟੂਟ ਸੰਬੰਧ ਹੈ, ਤੁਸੀਂ ਉਸ ਤੋਂ ਅਲੱਗ ਨਹੀਂ, ਔਰ ਉਸ ਨੂੰ ਤੁਸੀਂ ਤਲਾਸ਼ ਕਰੋ, ਉਸ ਨੂੰ ਮਿਲੋ, ਇਸ ਸਰੀਰ ਦੇ ਵਿੱਚੋਂ ਨਿਕਲ ਕਰਕੇ ਉਸ ਦੇ ਨਾਲ ਮਿਲ ਜਾ। ਤੇ ਅਸੀਂ ਕਰ ਕੀ ਰਹੇ, ਅਸੀਂ ਕਹਿੰਦੇ ਹਾਂ ਨਹੀਂ ਜੀ, ਅਸੀਂ ਉੱਥੇ ਜਿੱਥੇ ਪਰਮਾਤਮਾ ਮੌਜੂਦ ਹੈ ਮਿਲਦਾ, ਉੱਥੇ ਤੇ ਜਾਵਾਂਗੇ ਨਹੀਂ, ਅਸੀਂ ਤੇਰੇ ਹੀ ਚੱਕਰ ਕੱਟਾਂਗੇ। ਹੁਣ ਵਿਚਾਰ ਕਰਕੇ ਦੇਖ ਲਓ, ਕਿਤਨੀਆਂ ਹੀ ਰੂਹਾਂ ਇਸ ਦਰਬਾਰ ਦੇ ਵਿੱਚ ਵੀ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਹਸਤੀ ਮਿਟਾ ਦਿੱਤੀ ਡੇਰੇ ਮੰਦਰ ਗੁਰਦੁਆਰਿਆਂ ਦੇ ਵਿੱਚ। ਗੁਰੂ ਨੇ ਉਪਦੇਸ਼ ਦਿੱਤਾ ਕਿ ਆਪਣੇ ਘਰ ਜਾ ਕਰਕੇ ਤਲਾਸ਼ ਕਰੋ, ਘਰ ਕਿਹੜਾ, ਇਸ ਦੇਹ ਦੇ ਵਿੱਚ। ਪਰ ਕਹਿੰਦੇ ਨੇ, ਅਸੀਂ ਦੇਹ ਦੇ ਵੀ ਤਲਾਸ਼ ਨਹੀਂ ਕਰਾਂਗੇ, ਅਸੀਂ ਇਹਨਾਂ ਇੱਟ ਪੱਥਰ ਦੇ ਬਣਾਏ ਡੇਰੇ ਮੰਦਰ ਗੁਰਦੁਆਰਿਆਂ 'ਚ ਉਸ ਪਰਮਾਤਮਾ ਦੀ ਤਲਾਸ਼ ਕਰਾਂਗੇ, ਆਪਣੀ ਹਸਤੀ ਮਿਟਾਤੀ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹਨਾਂ ਰੂਹਾਂ ਨੇ ਆਪਣੇ ਜਨਮ ਪਹਿਲੇ ਤੋਂ ਹੀ ਤੈਅ ਕਰ ਰੱਖੇ ਨੇ, ਇਤਨੇ ਪਾਪ ਕਰਮ ਇਕੱਠੇ ਕਰ ਲਏ ਨੇ ਅਸੀਂ ਸਾਰਿਆਂ ਨੇ ਕਿ ਉਹਨਾਂ ਦਾ ਭੁਗਤਾਨ ਦੇਣ ਵਾਸਤੇ ਸਾਨੂੰ ਅਨੰਤ ਕਾਲ ਤੱਕ ਇਹਨਾਂ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪਏਗਾ, ਫਿਰ ਸਾਡੀ ਮੁਕਤੀ ਕਿਸ ਤਰੀਕੇ ਨਾਲ ਹੋਏਗੀ। ਤੇ ਗੁਰੂ ਸਾਹਿਬ ਫਿਰ ਕਿਆ ਕਰਦੇ ਨੇ ਕਿ ਇਹਨਾਂ ਦਾ ਕਿਆ ਇਲਾਜ ਹੈ, ਇਹਨਾਂ ਦਾ ਇਲਾਜ ਇੱਕੋ ਹੀ ਹੈ ਕਿ ਇਹਨਾਂ ਨੂੰ ਇਹਨਾਂ ਪੱਥਰਾਂ ਦੇ ਨਾਲ ਹੀ ਬੰਨ੍ਹੋ ਤਾਂ ਕਿ ਕੁਛ ਪਾਪਾਂ ਤੋਂ ਤੇ ਬਚ ਜਾਣ। ਅਗਰ ਇਹਨਾਂ ਪੱਥਰਾਂ ਦੇ ਨਾਲ ਵੀ ਨਾ ਬੰਧਿਆ ਤੇ ਇਹ ਜਗਤ ਦੇ ਵਿੱਚ ਜਾ ਕਰਕੇ ਹੋਰ ਪਾਪ ਕਮਾਣਗੇ ਔਰ ਪਰਮਾਤਮਾ ਤੋਂ ਹੋਰ ਦੂਰ ਹੁੰਦੇ ਜਾਣਗੇ। ਤੇ ਬਿਲਕੁਲ ਸਪਸ਼ਟ ਡੈਫੀਨੇਸ਼ਨ ਹੈ ਕਿ ਅਸੀਂ ਆਪਣੇ ਗੁਰੂ ਦੇ ਹੁਕਮ ਨੂੰ ਅੱਜ ਤੱਕ ਨਹੀਂ ਮੰਨਿਆ। ਜੋ ਵੀ ਉਪਦੇਸ਼ ਉਹਨਾਂ ਨੇ ਦਿੱਤਾ ਕਿ ਕਿਸ ਜਗ੍ਹਾ ਉਸ ਪਰਮਾਤਮਾ ਦੇ ਨਾਲ ਮਿਲਣ ਹੋ ਸਕਦਾ, ਕਿੱਥੇ ਤੇਰੇ ਫੇਰੇ ਲਏ ਜਾ ਸਕਦੇ ਨੇ, ਔਰ ਅਸੀਂ ਕਿਹਨਾਂ ਦੇ ਨਾਲ ਫੇਰੇ ਲੈ ਰਹੇ ਹਾਂ, ਅਸੀਂ ਸੰਸਾਰ ਦੇ ਫੇਰੇ ਲੈ ਰਹੇ ਹਾਂ। ਉਸ ਅਕਾਲ ਪੁਰਖ ਪਰਮਾਤਮਾ ਦੇ ਫੇਰੇ ਲੈਣ ਦੀ ਅਸੀਂ ਅੱਜ ਤੱਕ ਪਹਿਲੀ ਤਿਆਰੀ ਨਹੀਂ ਕੀਤੀ। ਪ੍ਰਵਿਰਤੀ ਕਰਮ ਕਿਹੜੇ ਨੇ, ਇੱਕ ਪਰਮਾਤਮਾ ਦੇ ਵਿੱਚ ਅਸੀਂ ਕਿਹੜੇ ਗੁਣ ਦੇਖਣੇ ਚਾਹੁੰਦੇ ਹਾਂ, ਕਿਹੜੇ ਕਰੈਕਟਰ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਹਾਂ, ਵਿਚਾਰ ਕਰਕੇ ਦੇਖ ਲਓ। ਅਗਰ ਅਲੱਗ ਇੱਕ ਡੈਫੀਨੇਸ਼ਨ ਦਿੱਤੀ ਜਾਏ, ਇੱਕ ਮਤ ਜਾਂ ਇੱਕ ਵਿਧੀ ਦਿੱਤੀ ਜਾਏ, ਤਾਂ ਅਸੀਂ ਫਿਰ ਧਰਮ ਦੇ ਵਿੱਚ ਫਸ ਜਾਵਾਂਗੇ। ਗੁਰੂ ਨਾਨਕ ਸਾਹਿਬ ਇਸ ਜਗ੍ਹਾ ਤੋਂ ਜਿਤਨੀ ਵੀ ਡੈਫੀਨੇਸ਼ਨਾਂ ਦੇ ਰਹੇ ਨੇ, ਇਤਨੀਆਂ ਸਪਸ਼ਟ ਔਰ ਵਿਆਪਕ ਨੇ ਕਿ ਉਸ ਦੇ ਵਿੱਚ ਕੋਈ ਭਰਮ ਰਹਿ ਹੀ ਨਹੀਂ ਜਾਂਦਾ। ਤੇ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਤੁਕ ਦਾ ਉਚਾਰਨ ਕੀਤਾ ਕਿ ਆਪਣੇ ਸਰੀਰ ਨੂੰ ਸੰਸਾਰ ਦੇ ਵਿੱਚੋਂ ਕੱਢ ਲਓ, ਇਸ ਤੋਂ ਵੱਡਾ ਮਤ ਕੋਈ ਨਹੀਂ, ਇਸ ਤੋਂ ਵੱਡਾ ਧਰਮ ਕੋਈ ਨਹੀਂ, ਇਸ ਤੋਂ ਵੱਡੀ ਪੂਜਾ ਕੋਈ ਨਹੀਂ, ਇਸ ਤੋਂ ਵੱਡੀ ਸੇਵਾ ਹੀ ਕੋਈ ਨਹੀਂ। ਯਾਨੀ ਕਿ ਸਰੀਰ ਨੂੰ ਸੰਸਾਰ ਚੋਂ ਕੱਢਣ ਦਾ ਭਾਵ ਹੈ ਮਨ ਨੂੰ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾ ਲੈਣਾ। ਮਨ, ਸਰੀਰ ਔਰ ਸੰਸਾਰ ਤਿੰਨੋਂ ਇੱਕੋ ਧਾਤੂ ਦੇ ਨੇ, ਤਿੰਨੋਂ ਇੱਕੋ ਮਿਲ ਕਰਕੇ ਬੈਠੇ ਨੇ ਤੇ ਆਤਮਾ ਜਿਹੜੀ ਇਹ ਅਲੱਗ ਧਾਤੂ ਦੀ ਇਹਨਾਂ ਦੇ ਨਾਲ ਮਿਲ ਸਕਦੀ ਨਹੀਂ। ਔਰ ਜਦੋਂ ਤੂੰ ਸਰੀਰ ਨੂੰ ਸੰਸਾਰ ਚੋਂ ਕੱਢੇਗਾ, ਯਾਨੀ ਕਿ ਇੰਦਰੀਆਂ ਆਪਣੇ ਆਪ ਤੇਰੀਆਂ ਸੀਮਿਤ ਹੋ ਜਾਣਗੀਆਂ, ਇੰਦਰੀਆਂ ਦੇ ਸੀਮਤ ਹੁੰਦੇ ਹੀ ਮਨ ਵਿਚਾਰਾ ਕਿਆ ਕਰੇਗਾ, ਕਿੱਧਰ ਨੂੰ ਜਾਏਗਾ? ਮਨ ਵੀ ਆਪਣੇ ਘਰ ਤੋਂ ਭੁੱਲਿਆ, ਆਪਣੇ ਆਪ ਉਸਨੂੰ ਅੰਦਰ ਦਾ ਰਸਤਾ ਅਪਣਾਉਣਾ ਪਏਗਾ, ਹੋਰ ਕੋਈ ਤਰੀਕਾ ਹੀ ਨਹੀਂ ਹੈ। ਔਰ ਅਸੀਂ ਅੱਗ ਬੰਦ ਕਰਕੇ ਬੈਠ ਜਾਂਦੇ ਹਾਂ, ਜਿਹੜੀਆਂ ਵਿਧੀਆਂ ਅਪਣਾ ਕਰਕੇ ਬੈਠ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਤਾ, ਕੋਈ ਵਿਧੀ ਨਹੀਂ ਹੈ ਪਰਮਾਤਮਾ ਨੂੰ ਮਿਲਣ ਦੀ। ਆਪਣੇ ਸਰੀਰ ਨੂੰ ਜਿਸ ਇਨਸਾਨ ਨੇ ਸੰਸਾਰ ਦੇ ਵਿੱਚੋਂ ਕੱਢ ਲਿਆ, ਜਿਤਨੇ ਵੱਡੇ ਲਫ਼ਜ਼ਾਂ ਦੇ ਨਾਲ ਮਰਜ਼ੀ ਯਾਦ ਕਰ ਲਓ, ਜਿਤਨੇ ਮਰਜ਼ੀ ਮਹਾਨ ਸਤਸੰਗ ਸੁਣ ਲਓ, ਜਿਤਨੇ ਵੱਡੇ ਮਹਾਨ ਸਤਿਗੁਰਾਂ ਦੇ ਚੱਕਰ ਕਟਾ ਲਓ, ਕੁਛ ਵੀ ਨਹੀਂ ਮਿਲੇਗਾ। ਮਿਲੇਗਾ ਉਸੀ ਜੀਵਾਤਮਾ ਨੂੰ, ਚਾਹੇ ਉਹ ਗਡਰੀਏ ਦੇ ਰੂਪ ਦੇ ਵਿੱਚ ਆ। ਵਿਚਾਰ ਕਰਕੇ ਦੇਖ ਲਓ, ਹਜ਼ਰਤ ਮੂਸਾ ਨੇ ਜਦੋਂ ਉਸ ਗਡਰੀਏ ਨੂੰ ਗੱਲ ਕਰਦੇ ਦੇਖਿਆ ਤਾਂ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਪਰਮਾਤਮਾ ਦੇ ਨਾਲ। ਕਹਿੰਦਾ, ਹੇ ਪਰਮਾਤਮਾ, ਅਗਰ ਤੂੰ ਬੱਚਾ ਹੁੰਦਾ ਤਾਂ ਮੈਂ ਤੇਰੀ ਸਫਾਈ ਕਰਦਾ, ਤੇਰੇ ਵਸਤਰ ਬਦਲਦਾ, ਆਪਣੀ ਭੇਡ ਦਾ ਦੁੱਧ ਚੋ ਕਰਕੇ ਤੈਨੂੰ ਪਿਲਾਉਂਦਾ, ਤੈਨੂੰ ਖਿਡਾਉਂਦਾ, ਤੈਨੂੰ ਇਸ ਤਰੀਕੇ ਦੇ ਨਾਲ ਉਹ ਨਿਮਾਣਾ ਦੀਨ ਔਰ ਭੋਲੇਪਨ, ਯਾਨੀ ਕਿ ਉਸਦੇ ਅੰਤਰ ਦੇ ਵਿੱਚ ਨਿਰਮਲਤਾ ਆ ਗਈ, ਯਾਨੀ ਕਿ ਜਿਸ ਨੇ ਨਿਰਮਲਤਾ ਨੂੰ ਧਾਰਨ ਕਰ ਲਿਆ, ਉਸ ਨੂੰ ਪਰਮਾਤਮਾ ਨੂੰ ਮਿਲਣ ਦੇ ਹੱਕ ਨੂੰ, ਯਾਨੀ ਕਿ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ। ਔਰ ਹਜ਼ਰਤ ਮੂਸਾ ਜਿਹੜੇ ਸੀ ਬੜੇ ਹੀ ਉੱਚ ਅਵਸਥਾ ਦੇ ਸਨ, ਯਾਨੀ ਕਿ ਬੜੀ ਸੁੰਦਰ ਸੁੰਦਰ ਸਤਸੰਗ ਕਰਦੇ ਸਨ, ਲੰਬੇ ਲੰਬੇ ਚੋੜੇ ਵਿਆਖਿਆਨ ਔਰ ਵੱਡੇ ਵੱਡੇ ਲਫ਼ਜ਼ਾਂ ਦੇ ਨਾਲ ਉਸ ਪਰਮਾਤਮਾ ਦੀ ਵਿਆਖਿਆ ਕਰਦੇ ਸਨ ਕਿ ਉਹ ਨਿਰਗੁਣ ਸਵਰੂਪ ਹੈ, ਨਿਰਗੁਣ ਜਿਹੜਾ ਮਨ ਬੁੱਧੀ ਇੰਦਰੀਆਂ ਤੋਂ ਪਰੇ ਹੈ, ਸਿਰਫ ਆਤਮਾ ਹੀ ਉਹਨਾਂ ਨੂੰ ਮਿਲ ਸਕਦੀ ਹੈ, ਵਗੈਰਾ 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 ਵਗੈਰਾ। ਪਰ ਵਿਚਾਰ ਕਰਕੇ ਦੇਖ ਲਓ, ਉਸੀ ਵਕਤ ਆਕਾਸ਼ਵਾਣੀ ਹੋ ਗਈ ਜਿਸਲੇ ਉਸਨੇ ਗਡਰੀਏ ਨੂੰ ਡਾਂਟਿਆ। ਉਹਨੇ ਕਿਹਾ ਵੀ ਪਰਮਾਤਮਾ ਨੇ ਤੈਨੂੰ ਕਿਸ ਵਾਸਤੇ ਭੇਜਿਆ ਜਗਤ ਦੀ? ਜੋੜਨ ਵਾਸਤੇ ਭੇਜਿਆ, ਤੋੜਨ ਵਾਸਤੇ ਨਹੀਂ ਭੇਜਿਆ। ਤੇ ਤੂੰ ਇੱਕ ਰੂਹ ਜਿਹੜੀ ਮੇਰੇ ਨਾਲ ਜੁੜੀ ਹੋਈ ਸੀ, ਤੂੰ ਉਸਨੂੰ ਤੋੜ ਕਰਕੇ ਰੱਖ ਦਿੱਤਾ, ਜਾ ਕਰਕੇ ਉਸਦੇ ਕੋਲ ਮਾਫ਼ੀ ਮੰਗ। ਤੇ ਵਿਚਾਰ ਕਰਕੇ ਦੇਖ ਲਓ, ਬਿਲਕੁਲ ਸਪਸ਼ਟ ਆਕਾਸ਼ਵਾਣੀ ਦੇ ਵਿੱਚ ਉਪਦੇਸ਼ ਹੋਇਆ ਕਿ ਮੈਂ ਭਾਵ ਨੂੰ ਦੇਖਦਾ ਵਾਂ, ਕਿਰਿਆ ਨੂੰ ਨਹੀਂ ਦੇਖਦਾ। ਤੇ ਅਸੀਂ ਸਾਰਿਆਂ ਨੇ ਕਿਰਿਆ ਅਪਣਾ ਰੱਖੀ ਹੈ ਔਰ ਕਿਰਿਆ ਅਹੰਤਾ ਦਾ ਅੰਗ ਹੈ, ਔਰ ਅਹੰਤਾ ਦਾ ਭੇਦ ਲੈ ਕਰਕੇ ਕੋਈ ਵੀ ਜੀਵਾਤਮਾ ਪਰਮਾਤਮਾ ਨੂੰ ਅੱਜ ਤੱਕ ਨਹੀਂ ਮਿਲ ਸਕੀ। ਇਸੇ ਕਰਕੇ ਬਾਣੀ ਕਿਹਾ, ਹੋਮੈ ਨਾਵੇ ਵਿਰੋਧ ਹੈ ਦੋਏ ਨਾ ਵਸੇਕਤਾ, ਹੋਮੈ ਨਾਵੇ ਦੇ ਨਾਲ ਦੋਨਾਂ ਦਾ ਕੋਈ ਸੰਬੰਧ ਹੋ ਹੀ ਨਹੀਂ ਸਕਦਾ। ਔਰ ਅਸੀਂ ਸਾਰਿਆਂ ਨੇ ਇਹ ਕਿਰਿਆ ਮਾਨ ਲਫ਼ਜ਼ ਅਸੀਂ ਸਤਨਾਮ ਨੂੰ ਜਪ ਰਹੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਮਰੇ ਨੂੰ ਜਪ ਲੈ, ਕੀ ਫਰਕ ਪੈ ਜਾਂਦਾ? ਤੇਰੀ ਨੋਟ ਕੀ ਕੀਤੀ ਜਾਣੀ ਹੈ ਦਰਗਾਹ ਦੇ ਵਿੱਚ? ਭਾਵ ਕੀ, ਭਾਵ ਕਿਹੜਾ ਸੀ? ਅਸੀਂ ਸੇਵਾ ਕਰਦੇ ਹਾਂ, ਬੜੀ ਮਹਾਨ ਸੇਵਾ, ਗੱਦੀ ਦੇ ਬੈਠ ਕੇ, ਗੱਦੀ ਦੇ ਚਾਰੋਂ ਪਾਸੇ ਚੱਕਰ ਲਗਾ ਕਰਕੇ ਕਿਹੜੀ ਸੇਵਾ ਕਰ ਰਹੇ ਹਾਂ? ਕਿਸ ਚੀਜ਼ ਦੀ ਮਾਨਤਾ ਨੂੰ ਦਿਖਾਉਣਾ ਚਾਹੁੰਦੇ ਹਾਂ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗੰਦੀ ਨਾਲੀ ਦੇ ਕੀੜੇ ਕੋਲੋਂ ਇਸ ਸ੍ਰਿਸ਼ਟੀ ਨੂੰ ਚਲਾਉਣ ਦੀ ਡਿਊਟੀ ਲਈ ਜਾ ਸਕਦੀ ਹੈ। ਕਿਉਂ? ਉਹ ਪਰਮਾਤਮਾ ਇੱਕ ਬਲ ਰਾਮ ਹੈ, ਬਲ ਹੈ, ਤਾਕਤ ਹੈ, ਜਿਸ ਨੂੰ ਦੇ ਦੇਗਾ, ਜਿਸ ਸਰੂਪ ਦੇ ਵਿੱਚ ਦੇ ਦੇਗਾ, ਉਹ ਅਨੰਤ ਬ੍ਰਹਮੰਡਾਂ ਨੂੰ ਚਲਾਉਣ ਦੇ ਕਾਬਿਲ ਹੋ ਜਾਏਗਾ। ਤੇਰੀ ਕਿਆ ਹਸਤੀ ਹੈ? ਕਿਸ ਹੰਕਾਰ ਦੇ ਵਿੱਚ ਬੈਠਾ? ਤੂੰ ਇਸ ਹੰਕਾਰ ਚੋਂ ਨਿਕਲ। ਜਦ ਤੱਕ ਤੇਰੇ ਅੰਦਰ ਇਹ ਹੰਕਾਰ ਮੌਜੂਦ ਹੈ, ਤੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਹੀ ਨਹੀਂ ਸਕਦਾ। ਤੇ ਬਿਲਕੁਲ ਸਪਸ਼ਟ ਬਾਣੀ ਹੈ, ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰਤਾ ਕਿ ਅਗਰ ਅਸੀਂ ਸੱਚਮੁੱਚ ਉਸ ਅਟੂਟ ਸੰਬੰਧ ਨੂੰ ਦ੍ਰਿਸ਼ਟੀਗੋਚਰ ਕਰਨਾ ਚਾਹੁੰਦੇ ਹਾਂ, ਅਤੇ ਪ੍ਰਗਟ ਕਰਨਾ ਚਾਹੁੰਦੇ ਹਾਂ, ਉਸ ਦੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ, ਅਤੇ ਪ੍ਰਵਿਰਤੀ ਕਰਮ ਜਿਹੜੇ ਕਿ ਇੱਕ ਪਰਮਾਤਮਾ ਦੇ ਵਿੱਚ ਅਸੀਂ ਦੇਖਣੇ ਚਾਹੁੰਦੇ ਹਾਂ, ਚਾਹੇ ਉਹ ਗਡਰੀਏ ਦੇ ਰੂਪ ਦੇ ਵਿੱਚ ਹੈ, ਚਾਹੇ ਮੂਸਾ ਦੇ ਰੂਪ, ਜਗਤ ਦੇ ਵਿੱਚ ਸਾਰੀਆਂ ਜੀਵਾਤਮਾ ਆਪਣੀ ਆਪਣੀ ਮਨ ਬੁੱਧੀ ਇੰਦਰੀਆਂ ਦੇ ਔਰ ਕਰਮਾਂ ਦੇ ਅਨੁਸਾਰ ਪੜ੍ਹਾਈ ਕਰਦੀਆਂ ਨੇ ਔਰ ਇਲਮ ਨੂੰ ਹਾਸਲ ਕਰਦੀਆਂ ਨੇ, ਅਤੇ ਇਲਮ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣਾਉਂਦਾ। ਬ੍ਰਾਹਮਣ ਦੀ ਸੰਗਿਆ ਅੱਜ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰਤਾ ਕਿ ਗਿਆਨ ਜਿਹੜਾ ਬ੍ਰਾਹਮਣ ਨੂੰ ਨਹੀਂ ਸਿੱਧ ਕਰਦਾ, ਬ੍ਰਹਮ ਨੂੰ ਬਿੰਧਣ ਵਾਲਾ, ਯਾਨੀ ਕਿ ਭਾਵ ਕੀ ਹੈ ਤੇਰਾ, ਉਹਨੂੰ ਕਿਸ ਤਰੀਕੇ ਦੇ ਨਾਲ ਤੂੰ ਯਾਦ ਕਰਦਾ, ਤਰੀਕਾ ਨਹੀਂ ਦੇਖਿਆ ਜਾਂਦਾ, ਤੇਰੇ ਅੰਦਰ ਦੇ ਭਾਵ ਦੇਖੇ ਜਾਂਦੇ ਨੇ। ਅਸੀਂ ਗੱਦੀ ਤੇ ਬੈਠ ਕਰਕੇ ਸੇਵਾ ਕਰਦੇ ਹਾਂ, ਸਾਡੇ ਅੰਦਰ ਭਾਵ ਕਿਹੜੇ ਨੇ ਇਹ ਦੇਖੇ ਜਾਣਗੇ, ਗੱਦੀ ਦੇ ਉੱਤੇ ਬੈਠਣ ਦੀ ਗੱਲ ਨਹੀਂ ਕੀਤੀ ਜਾਏਗੀ। ਬੈਠ ਕਰਕੇ ਅਗਰ ਅਸੀਂ ਸੰਸਾਰ ਦੇ ਫੇਰੇ ਲੈ ਰਹੇ ਹਾਂ, ਸੰਸਾਰ ਦਾ ਚਿੰਤਨ ਕਰ ਰਹੇ ਹਾਂ, ਸੰਸਾਰ ਦਾ ਸਾਡੇ ਅੰਦਰ ਭਾਵ ਹੈ ਜਿਹੜਾ ਕਿ ਅੱਜ ਤੱਕ ਅਸੀਂ ਇਹੀ ਲੈ ਕਰਕੇ ਬੈਠੇ ਹਾਂ, ਤੇ ਵਿਚਾਰ ਕਰਕੇ ਦੇਖ ਲਓ, ਉਸ ਪਰਮਾਤਮਾ ਦੇ ਨਾਲ ਅਸੀਂ ਇੱਕ ਨਹੀਂ ਹੋ ਸਕਦੇ। ਉਹਦੇ ਨਾਲ ਅਗਰ ਅਸੀਂ ਇੱਕ ਹੋਣਾ ਚਾਹੁੰਦੇ ਹਾਂ ਤਾਂ ਹੀ ਹੋਵਾਂਗੇ, ਜਦੋਂ ਇਸ ਸਾਰੇ ਅਹੰਕਾਰ ਚੋਂ ਨਿਕਲ ਕਰਕੇ ਇਸ ਭਾਵ ਨੂੰ ਅਪਣਾਵਾਂਗੇ ਕਿ ਅਸੀਂ ਸਿਰਫ ਔਰ ਸਿਰਫ ਤੈਨੂੰ ਮਿਲਣਾ ਚਾਹੁੰਦੇ ਹਾਂ, ਤੇਰੇ ਨਾਲ ਫੇਰੇ ਲੈਣਾ ਚਾਹੁੰਦੇ ਹਾਂ, ਤਾਂ ਹੀ ਜਾ ਕਰਕੇ ਜੀਵਾਤਮਾ ਸੁਆਗਨ ਹੋਏਗੀ ਔਰ ਪਹਿਲਾ ਫੇਰਾ ਕੰਪਲੀਟ ਹੋਏਗਾ, ਪੂਰਨ ਹੋਏਗਾ, ਪ੍ਰਵਿਰਤੀ ਕਰਮ ਨੂੰ ਹਾਸਲ ਕਰਕੇ ਜਿਹੜਾ ਕਿ ਉਹ ਪਰਮਾਤਮਾ ਦੇ ਨਾਲ ਲੈਣਾ, ਇੱਕ ਬਲ ਦੇ ਰੂਪ ਦੇ ਵਿੱਚ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲੀ ਇੱਕ ਤਾਕਤ ਹੈ ਜਿਸ ਨੂੰ ਬਲਰਾਮ ਕਿਹਾ ਗਿਆ, ਔਰ ਇਹ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ। ਇਸ ਦੇ ਨਾਲ ਹੀ ਬਿਲਕੁਲ ਸਪਸ਼ਟ ਇਹ ਵੀ ਸਾਨੂੰ ਜਾਣ ਲੈਣਾ ਚਾਹੀਦਾ ਕਿ ਉਹ ਪਰਮਾਤਮਾ ਵਿਆਖਿਆ ਕੀਤੀ ਜਾਂਦੀ ਹੈ ਕਿ ਅੰਦਰ ਦੇ ਵਿੱਚ ਮਿਲਦਾ, ਇਸ ਦੇ ਵਿੱਚ ਵੀ ਭਰਮ ਪੈਦਾ ਕੀਤਾ ਗਿਆ, ਉਹ ਪਰਮਾਤਮਾ ਨਿਰਗੁਣ ਔਰ ਸਗੁਣ ਦੋਨਾਂ ਰੂਪਾਂ ਦੇ ਵਿੱਚ ਆਉਂਦਾ। ਕਿਆ ਸਤਿਗੁਰੂ ਨੂੰ ਅਸੀਂ ਪਰਮਾਤਮਾ ਨਹੀਂ ਕਹਿੰਦੇ? ਕਿਆ ਕਿਤਨੇ ਵੀ ਇਸ ਜਗਤ ਦੇ ਵਿੱਚ ਆਏ ਨੇ, ਕਿਆ ਮੂਰਤੀਆਂ ਤੋਂ ਉਹਨਾਂ ਨੇ ਇਸ ਪ੍ਰਕਾਸ਼ ਨੂੰ ਦੀਦਾਰ ਨਹੀਂ ਕੀਤਾ? ਕਿਉਂ ਕੀਤਾ? ਕਿਸ ਕਾਰਨ ਕੀਤਾ? ਕਾਰਨ ਇਹ ਸੀ ਕਿ ਉਹਨਾਂ ਦੇ ਜਿਹੜੇ ਕਰਮ ਸਨ ਇਸ ਸੀਮਾ ਤੱਕ ਬਣੇ ਸਨ ਕਿ ਉਹਨਾਂ ਨੂੰ ਨਿਰਗੁਣ ਸਰੂਪ ਦੀ ਪ੍ਰਾਪਤੀ ਅਜੇ ਨਹੀਂ ਸੀ ਹੋ ਸਕਦੀ, ਪਰ ਉਹ ਭੋਲੇ ਭਾਵ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ, ਤੇ ਉਹ ਪਰਮਾਤਮਾ ਤੇਰੇ ਤੋਂ ਦੂਰ ਥੋੜੀ ਸੀਗਾ, ਉਹ ਤੇ ਪੱਥਰ ਚੋਂ ਨਿਕਲ ਆਏਗਾ, ਪੁੱਤ किसी वक्त भी किसी भी जरिए दे नाल उसने अपने उस शिष्य नू यानी कि अपनी उस रूह नू ज्ञान देना रस्ता देना ते वह सैगुण रूप दे विच भी दर्शन दे देंदा। इस दे नाल ही गुरु नानक साहब एक बहुत गहरा भेद प्रगट कर रहे ने कि जदों भी ये फेरे पूरे होंदे ने यानी कि आत्मा सुहागण होंदी है ते इस मुल्क दे विच भी जदों इस्त्री और पुरुष का मेल होंदा है ते कुछ लक्षण जड़े ने इस्त्री दे विच प्रगट होंदे ने जड़े कि थोड़े जा ज्यादा मात्रा दे विच अवश्य होंदे ने। ए नहीं कोई स्त्री कह सकती कि पहले मिलन दे विच मेरे अंदर ये लक्षण नहीं सना है। उसे तरीके दे नाल ए लक्षण जड़ी आत्मा परमात्मा दे नाल मिलती है उसके अंदर भी कुछ सत लक्षण ने मुख रूप दे विच प्रगट होंदे ने। वो सत लक्षण केड़े ने? सब तो पहले पहला लक्षण जड़ा है ये आवाज जड़ी है बंद हो जाती है पर आ जाती है। दूसरा लक्षण है उसकी अखां दे विचों पानी निकलता है शरीर के रोम रोम दे विचों पानी निकलता है चाहे उन्होंने पसीना कह लो चाहे कुछ भी कह लो शरीर कंबण लग जाता है अर्ध चेतन की अवस्था हो जाती है यानी कि दिमाग बिल्कुल सुन हो जाता उसका कारण होता है हिरदे धड़कन का वध जाना। इस जगत के हार्ट पेशेंट ने जितने भी लक्षण ने वह लगभग सारे ही प्रगट हो जाते हैं उस जीवात्मा के जदों इस बल के नाल निर्गुण सैगुण रूप के प्रत्यक्ष या अप्रत्यक्ष रूप के जो भी संबंध के आएगी यह सत लक्षण थोड़े या ज्यादा रूप के अवश्य प्रगट हो गए। तो इस तो स्पष्ट हो जाता है असं इतने निंदा करते हैं कि इन्हों का संगत के उपर क्या प्रभाव पैदा सात संगत जिस तरह मूर्खा की कमी नहीं मूर्ख बनाने वाला चाहिए ना उस तरीके पढ़े लिखिया की भी कमी नहीं और सत्संग बड़िया ही निर्मल और उच्चिया आत्मा आदि ने और सानू इतने बैठ करके शर्म आ जाती है कि इन्हों उपदेश सुना पै रहा असं उपदेश सुना की सुन के भी काबिल नहीं हाँ और जो महान आत्मा बैठिया ने इन्हों के अंदर और परमात्मा की किस तरीके होंगी है तो विचार करके देख लो ये रस्ता जड़ा है ये परमात्मा मिलन का खुशकी का नहीं तरी का रस्ता समुद्र का रस्ता इसी रस्ते दे नाल मिलन होंदा। गिफ्ट एक अलग चीज हैगी है और कमाई एक अलग चीज है। अपने पेट नु कट के परिवार नु भुखा रख करके एक जीवात्मा किस तरीके दे नाल बाजार चो स्कूटर या कार नु खरीद करके लियांदी है उसनू उसकी मर्यादा का पता है उसनू पता है किस तरीके दे नाल मैं इसनू चलाना है उसनू पता है मैं ब्रेकर है ब्रेकर ते आस्ते कर लेना रेड लाइट है ते रोक लेनी है किस खड्डे तो बचा करके जाना है क्यों क्योंकि उसने अपना अपने परिवार के पेट नु कटिया यानी कि उसनू अपनी कमाई का इलम है। और अगर किसी के हाथ के चाबी पड़ाती है कार पकड़ लिया स्कूटर पकड़ लिया जा चला उसनू की पता सड़क के किन्या ठोकरा मारदा है चल रहा कितनिया जवात्मा उसने थले दे दीतियां यानी कि वह निचोड़न वाला ही काम करते हैं नाल मिलान वाला काम नहीं कर सकते। तो यह मजबून जड़ा है कमाई का और दूसरा गल कह लगा कि तोहफे का मजबून नहीं है। तोहफा किसी एक विरले नूं मिल सकता कोई अमीर किसी गरीब नूं अपने नाल अद्धी दौलत दे करके बिठा लेंदा पर संसार का नियम नहीं बन जाता कि कोई अमीर सानू अपने नाल बिठाएगा तो असं अमीर होकर के अपने घर संसार का कार व्यवहार चलावांगे। विचार करके देख लो हुक्म की है नियम की है कि तुसीं अपनी मेहनत करो अपनी कमाई करो और उस दे नाल अपने परिवार का भरण पोषण करो। यह नियम नहीं है कि इस इंतजार दे विच बैठो कि मैनूं गिफ्ट कदों मिलेगी। तो गिफ्ट का मजबून इक्का दुक्का कदी भी गिनती दे विच नहीं आता यह परमात्मा की अपनी मोज है कि वह किसनूं मिल गया तो असं उसके उपर विचार नहीं करनी असं विचार इसके उपर करना कि असी सारिया दुआधन हाँ असी किहड़े फेरे ला करके उस परमात्मा दे विच लीन हो सकदियां वा। तो सारे ही सवालों के जवाब अज गुरु नानक साहब ने स्पष्ट कर दिते ने खास तौर से इन आसुआं के मुतलक बहुत सारे सवाल आ रहे थे बहुत समय तो गुरु नानक साहब ने स्पष्ट करता है कि बिना इसके कदी भी जीवात्मा सुहागण हो नहीं सकती थोड़े या ज्यादा रूप के लक्षण अवश्य प्रगट होंगे ने यह उस पति की मेहर दिया है कि कदों इन्ह लक्षणों थोड़ा ज्यादा या बिल्कुल ही खत्म कर दे और किसी के अंदर कोई शरीरिक बल नहीं या कोई कहे कि मेरे अंदर कोई ताकत है इतने बैठ करके मैं परमात्मा के नाल जुड़ जावांगा तो उसका मन का परम है यह सारे परमा चो निकल जाओ। जब तक असं अपने सोमे के भेद के बैठे हैं परमात्मा मिलन के काबिल बन ही नहीं सकते। सो पहला फेरा गुरु नानक साहब आज स्पष्ट कर रहे हैं कि ऐसे कर्मों धारण कर जड़े कि तू परमात्मा के अंदर देखना चाहता है ता ही जा करके तू उस बल रूपी राम के लीन होने के काबिल बन सकेगा।
वाणी ब्रह्मा वेद धर्म दिने पाप तजाया बल राम जियो।
वाणी ब्रह्मा वेद वाणी ब्रह्म दी वाणी उस परमात्मा नु बलराम नु कहंदे ने ओ ब्रह्म जड़ा एक वाणी आवाज दे रूप दे विच आ बाणी ब्रह्मा वेद उसनू तू वेद करके जान वेद क्यों क्या क्योंकि जिस वक्त यह शब्द उचारिया गया सी उस वक्त यह जगत वेदा दे कर्म कांडा दे विच बहुत ज्यादा फस चुका सी। कर्म कांडा दे विच हालांकि वेदा शास्त्रां दे विच हर चीज स्पष्ट की गई है कि कल दे विच यानी कि कलयुग दे विच जा करके ये कर्म कांड जड़े ने तुहानू ओ फल नहीं दे ਸਕਣਗੇ। ਕਾਰਨ ਕੀ ਹੈ? ਕਿਉਂਕਿ ਤੁਸੀਂ ਇਹਨਾਂ ਦੀ ਮਰਿਆਦਾ ਨੂੰ ਹਾਸਲ ਨਹੀਂ ਕਰ ਸਕਦੇ। ਉਹਨਾਂ ਯੁੱਗਾਂ ਦੇ ਵਿੱਚ ਉਮਰ ਬਹੁਤ ਲੰਬੀ ਸੀ, ਮਰਿਆਦਾ ਉਸਦਾ ਯੁੱਗਾਂ 'ਚ ਅਸੀਂ ਹਾਸਲ ਕਰ ਸਕਦੇ ਸੀ। ਕੱਲ੍ਹ ਦੇ ਯੁੱਗ ਦੇ ਵਿੱਚ ਜੋ ਉਮਰ ਲੈ ਕਰਕੇ ਅਸੀਂ ਬੈਠੇ ਹਾਂ, ਸਰੀਰ ਦੀ ਜੋ ਅਵਸਥਾ ਲੈ ਕਰਕੇ ਬੈਠੇ ਹਾਂ, ਅਸੀਂ ਬਿਲਕੁਲ ਨਿਰਬਲ ਹੋ ਕਰਕੇ ਬੈਠੇ ਹਾਂ। ਇਸ ਸਰੀਰ ਦੀ ਤਾਕਤ ਜਿਹੜੀ ਅਸੀਂ ਗਵਾ ਚੁੱਕੇ ਹਾਂ ਇਹਨਾਂ ਭੋਗਾਂ ਦੇ ਵਿੱਚ ਸੰਸਾਰ ਨੂੰ, ਅਤੇ ਅਸੀਂ ਚਾਹ ਕਰਕੇ ਵੀ ਉਸ ਮਰਿਆਦਾ ਨੂੰ ਹਾਸਲ ਕਰ ਨਹੀਂ ਸਕਦੇ। ਅਤੇ ਅਗਰ ਮਰਿਆਦਾ ਦੇ ਵਿੱਚ ਨਹੀਂ ਰਵਾਂਗੇ ਤਾਂ ਇਹ ਜਿਹੜੇ ਕਰਮ ਕਾਂਡ ਨੇ ਇਹ ਸਾਰਥਕ ਨਹੀਂ ਹੋਣਗੇ, ਤੁਹਾਨੂੰ ਮੁਕਤੀ ਨਹੀਂ ਦੇ ਸਕਦੇ। ਅਤੇ ਕੱਲ੍ਹ ਦੇ ਵਿੱਚ ਉਹਨਾਂ ਨੇ ਬਿਲਕੁਲ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਪਰਮਾਤਮਾ ਦੇ ਨਾਮ ਯਾਨੀ ਕਿ ਆਵਾਜ਼ ਔਰ ਪ੍ਰਕਾਸ਼ ਨੂੰ ਹੀ ਉਪਦੇਸ਼ ਦਿੱਤਾ। ਪਰ ਅਸੀਂ ਇਹਨਾਂ ਦੇ ਭੇਦ ਨੂੰ ਸਮਝ ਨਾ ਕਰਨ ਕਾਰਨ ਅਸੀਂ ਕਰਮ ਕਾਂਡਾਂ ਦੇ ਵਿੱਚ ਹੀ ਫਸੇ ਰਹਿ ਗਏ। ਅਤੇ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ ਇਸ ਦੂਸਰੀ ਤੁਕ ਦੇ ਵਿੱਚ ਕਿ ਬ੍ਰਹਮ ਦੀ ਬਾਣੀ ਨੂੰ ਵੇਦ ਸਮਝ, ਧਰਮ ਦ੍ਰਿੜਾ। ਧਰਮ ਦ੍ਰਿੜਾ ਦਾ ਮਤਲਬ ਹੈ ਕਿ ਇਸ ਨੂੰ ਧਾਰਨ ਕਰ। ਧਰਮ ਦਾ ਮਤਲਬ ਜਿਹੜਾ ਮਤ ਔਰ ਧਰਮ ਅਸੀਂ ਚਲਾ ਕੇ ਬੈਠੇ ਹਾਂ ਉਸ ਦੀ ਗੱਲ ਨਹੀਂ ਕੀਤੀ ਜਾ ਰਹੀ। ਧਰਮ ਦਾ ਭਾਵ ਹੈ ਧਾਰਨ ਕਰਨਾ ਪੱਕੇ ਤਰੀਕੇ ਨਾਲ, ਦ੍ਰਿੜਤਾ ਦੇ ਨਾਲ। ਕਿਹੜੇ ਨੂੰ? ਕਿਹੜਾ ਧਰਮ ਧਾਰਨ ਕਰਨਾ? ਬਾਣੀ ਬ੍ਰਹਮ, ਬ੍ਰਹਮ ਦੀ ਬਾਣੀ ਯਾਨੀ ਕਿ ਇਸ ਆਵਾਜ਼ ਨੂੰ ਪਰਮਾਤਮਾ ਜੀ ਨੂੰ ਅੰਤਰ ਦੇ ਵਿੱਚ ਧਾਰਨ ਕਰ। ਪਾਪ ਤਜੈ ਬਲਰਾਮ ਜੀ, ਪਾਪ ਤਜਾਇਆ ਯਾਨੀ ਕਿ ਪਾਪ ਕੱਟੇ ਜਾਣਗੇ। ਪਾਪ ਕਿਸ ਤਰ੍ਹਾਂ ਕੱਟੇ ਜਾਣਗੇ? ਵਿਚਾਰ ਕਰਕੇ ਦੇਖ ਲਓ, ਜਿਤਨੀ ਮਰਜ਼ੀ ਮਹਾਨ ਸੇਵਾ ਕਰ ਲਓ, ਕਿਤਨੇ ਵੀ ਜਿਹੜੇ ਅਸੀਂ ਪਾਪ ਲੈ ਕਰਕੇ ਸੰਚਿਤ ਕਰਮਾਂ ਦੇ ਬੈਠੇ ਹਾਂ, ਉਹ ਆਨੰਦ ਭੰਡਾਰ ਕਿਸ ਤਰ੍ਹਾਂ ਧੋ ਦਿੱਤਾ ਜਾਏਗਾ? ਉਸਦਾ ਇੱਕੋ ਇਲਾਜ ਹੈ, ਇਹ ਤਕਨੀਕੀ ਸਰੂਪ ਦੇ ਤਰਫ਼ ਇਸ਼ਾਰਾ ਕੀਤਾ ਗਿਆ। ਜੋ ਇਹ ਆਤਮਾ ਬ੍ਰਹਮ ਦੇ ਵਿੱਚ ਜਾਂਦੀ ਹੈ ਉਸ ਜਗ੍ਹਾ ਬ੍ਰਹਮੰਡ ਦੇ ਵਿੱਚ ਜਿਹੜਾ ਵਿਚਾਰ ਰੱਖਿਆ ਗਿਆ ਯਾਨੀ ਕਿ ਭੰਡਾਰ ਮੌਜੂਦ ਹੈ ਤੁਹਾਡੇ ਕਰਮਾਂ ਦਾ, ਉੱਥੇ ਜਾ ਕਰਕੇ ਉਹਦੀ ਧੁਨ ਨੂੰ ਸੁਣ ਕੇ ਹੀ ਅਸੀਂ ਉਸ ਨੂੰ ਨਸ਼ਟ ਕਰ ਸਕਦੇ ਹਾਂ। ਔਰ ਉਸੀ ਨੂੰ ਬ੍ਰਹਮ ਦੀ ਬਾਣੀ ਕਿਹਾ ਗਿਆ। ਤੇ ਕਹਿੰਦੇ ਨੇ ਅਸੀਂ ਨੂੰ ਵੇਦ ਕਰਕੇ ਧਾਰਨ ਕਰ, ਤਾਂ ਹੀ ਤੇਰੇ ਜਿਹੜੇ ਸੰਚਿਤ ਕਰਮਾਂ ਦਾ ਭੰਡਾਰ ਹੈ ਇਹ ਖਤਮ ਹੋਏਗਾ ਔਰ ਤੂੰ ਪਰਮਾਤਮਾ ਦੇ ਮਿਲਣ ਦੇ ਕਾਬਿਲ ਬਣ ਸਕੇਗਾ।
ਧਰਮ ਦਿੜੇ ਹਰਿ ਨਾਮ ਧਿਆਵੇ, ਸਿਮਰਤਿ ਨਾਮ ਦਿੜਾਇਆ, ਸਤਿਗੁਰ ਗੁਰ ਪੂਰਾ ਆਰਾਧੇ, ਸਭ ਕਿਲ ਵਿਖ ਪਾਪ ਗਵਾ।
ਸਤਿਗੁਰ ਪੂਰਾ ਆਰਾਧੇ ਤੇ ਤਾਂ ਹੀ ਇਹ ਪਾਪ ਕੱਟੇ ਜਾਵੇ। ਸਤਿਗੁਰ ਦੀ ਆਰਾਧਨਾ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ, ਮਥ ਪਕੇਰੂ ਵਸ ਹੋਈ ਸਤਿਗੁਰ ਧਿਆਈ। ਬਿਲਕੁਲ ਸਪਸ਼ਟ ਉਦੇਸ਼ ਕਰਦੇ ਨੇ ਗੁਰਮੁਖ ਬਾਣੀ ਨਾਮ ਹੈ। ਗੁਰਮੁਖ ਕੌਣ ਹੈ? ਸਤਿਗੁਰੂ। ਸਤਿਗੁਰੂ ਜਦੋਂ ਵੀ ਸਤਸੰਗ ਦੇ ਵਿੱਚ ਆ ਕਰਕੇ ਬਾਣੀ ਦਾ ਉਚਾਰਨ ਕਰਦੇ ਨੇ ਉਹ ਸਤਸੰਗ ਦੀ ਤਾਕਤ ਹੁੰਦੀ ਹੈ। ਸਤਸੰਗ ਦੀ ਬਾਣੀ ਜਿਹੜੀ ਹੈ ਬਾਣੀ ਦਾ ਭਾਵ ਹੈ ਕਿ ਇੱਕ ਅਦ੍ਰਿਸ਼ ਤਾਕਤ। ਬਾਣੀ ਦਾ ਭਾਵ ਕੋਈ ਲਫ਼ਜ਼ ਨਹੀਂ ਹੈ। ਇਸ ਵਕਤ ਵੀ ਅਸੀਂ ਇਸ ਆਵਾਜ਼ ਦੇ ਨਾਲ ਇਸ ਬਲ ਨੂੰ, ਇਸ ਰਾਮ ਰੂਪੀ ਬਲ ਨੂੰ ਮਹਿਸੂਸ ਕਰ ਰਹੇ ਹਾਂ। ਕੋਈ ਵੀ ਜੀਵਾਤਮਾ ਇਸ ਸਤਸੰਗ ਨੂੰ ਸੁਣ ਕੇ ਇਹ ਨਹੀਂ ਕਹਿ ਕੇ ਉੱਠ ਕੇ ਜਾ ਸਕਦੀ ਕਿ ਮੈਂ ਉਸ ਪਰਮਾਤਮਾ ਦੀ ਤਾਕਤ ਨੂੰ ਮਹਿਸੂਸ ਨਹੀਂ ਕੀਤਾ। ਤਾਂ ਮਹਿਸੂਸ ਕਿਸ ਤਰ੍ਹਾਂ ਕਰਾਇਆ ਜਾ ਰਿਹਾ? ਲਫ਼ਜ਼ਾਂ ਦੇ ਜ਼ਰੀਏ। ਯਾਨੀ ਕਿ ਲਫ਼ਜ਼ ਭੌਤਿਕ ਨੇ, ਜੜ ਪ੍ਰਕਿਰਤੀ ਨਾਲ ਸੰਬੰਧ ਰੱਖਣ ਵਾਲੇ ਇਹ ਆਤਮਾ ਨੂੰ ਮਿਲਾਉਣ ਦੇ ਕਾਬਿਲ ਨਹੀਂ ਬਣਾਉਂਦੇ, ਇਹ ਸਿਰਫ਼ ਨਿਰਦੇਸ਼ ਦਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਤਿਗੁਰ ਦਾ ਧਿਆਣਾ ਕੀ ਹੈਗਾ ਕਿ ਗੁਰਮੁਖ ਦੀ ਬਾਣੀ ਜਿਹੜੀ ਸਤਸੰਗ ਦੇ ਵਿੱਚ ਦਿੱਤੀ ਜਾਂਦੀ ਹੈ ਉਹਨੂੰ ਹਿਰਦੇ ਦੇ ਵਿੱਚ ਧਾਰਨ ਕਰ, ਕਿਉਂਕਿ ਇਹ ਨਾਮ ਹੈ। ਇਹ ਨਾਮ ਲਫ਼ਜ਼ੀ ਨਾਮ ਹੈ, ਸਿਰਫ਼ ਤੈਨੂੰ ਰਸਤਾ ਦੱਸਣ ਵਾਸਤੇ ਹੈ। ਜੋ ਨਿਰਦੇਸ਼ ਦਿੱਤਾ ਗਿਆ ਇਸ ਨਿਰਦੇਸ਼ ਨੂੰ ਤੂੰ ਆਪਣੇ ਅੰਤਰ ਦੇ ਵਿੱਚ ਯਾਨੀ ਕਿ ਹਿਰਦੇ ਵਿੱਚ ਧਾਰਨ ਦਾ ਭਾਵ ਹੈ ਕਿ ਉਸ ਦੇ ਉੱਤੇ ਅਮਲ ਕਰ, ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਣੀ ਹਸਤੀ ਨੂੰ ਮਿਟਾ ਦੇ। ਮਤ ਪਖੇਰੂ ਵਸ ਹੋਈ, ਇਸ ਵਕਤ ਮਤ ਬੁੱਧੀ ਜਿਹੜੀ ਹੈ ਇਹ ਮਨ ਦੇ ਅਧੀਨ ਹੈ, ਇਸ ਕਰਕੇ ਕੁਬਾਦ ਹੈ। ਔਰ ਜਦੋਂ ਇਹ ਪੰਖੇਰੂ ਕਿਹਾ ਆਤਮਾ ਨੂੰ, ਆਤਮਾ ਦੇ ਅਧੀਨ ਹੋ ਜਾਏਗੀ ਤੇ ਇਹ ਸਮਤ ਹੋ ਜਾਏਗੀ ਔਰ ਤੈਨੂੰ ਇਸ ਕਾਬਿਲ ਬਣਾ ਦੇਏਗੀ ਕਿ ਤੂੰ ਬਲ ਦਾ ਰੂਪ ਬਣ ਕਰਕੇ ਪ੍ਰਗਟ ਹੋ ਜਾਏਗਾ ਤੇ ਸਤਿਗੁਰ ਧਿਆਈ। ਇਸ ਨੂੰ ਕਿਹਾ ਗਿਆ ਸਤਿਗੁਰ ਦਾ ਧਿਆਣਾ। ਤੇ ਸਤਿਗੁਰ ਦਾ ਧਿਆਣ ਦਾ ਭਾਵ ਇਹ ਹੈ ਕਿ ਜਦ ਤੱਕ ਅਸੀਂ ਉਸ ਦੀ ਦਿੱਤੀ ਹੋਈ ਨਾਮ ਰੂਪੀ ਬਾਣੀ ਦੇ ਉੱਪਰ ਅਮਲ ਕਰਕੇ ਧਾਰਨ ਨਹੀਂ ਕਰ ਲਾਂਗੇ, ਆਪਣੇ ਕਰੈਕਟਰ ਨੂੰ ਨਹੀਂ ਹਾਸਲ ਕਰ ਲਾਂਗੇ, ਉਹ ਸਾਰੇ ਪ੍ਰਵਿਰਤੀ ਕਰਮਾਂ ਨੂੰ ਨਹੀਂ ਹਾਸਲ ਕਰ ਲਾਂਗੇ ਜਿਹੜੇ ਕਿ ਪਰਮਾਤਮਾ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ, ਤਦ ਤੱਕ ਇਹ ਦ੍ਰਿੜਤਾ ਜਿਹੜੀ ਆ ਸਕਦੀ ਨਹੀਂ। ਤੇ ਇਹ ਦ੍ਰਿੜਤਾ ਸਤਿਗੁਰੂ ਹੀ ਦਿਲਾ ਸਕਦਾ। ਜਿਹੜਾ ਜਿਸ ਮੁਲਕ ਤੋਂ ਆਇਆ ਉਸ ਮੁਲਕ ਦੀ ਗੱਲ ਉਹੀ ਦੱਸ ਸਕਦਾ, ਜਿਹੜਾ ਜਿਸ ਤਾਕਤ ਦਾ ਨੁਮਾਇੰਦਾ ਹੈ ਉਸ ਤਾਕਤ ਨੂੰ ਪ੍ਰਗਟ ਕਰ ਸਕਦਾ। ਹੁਣ ਇਹ ਬਲ ਰੂਪੀ ਤਾਕਤ ਜਿਹੜੀ ਕਿ ਇਸ ਵਕਤ ਲਫ਼ਜ਼ਾਂ ਦੇ ਜ਼ਰੀਏ ਅਸੀਂ ਮਹਿਸੂਸ ਕਰ ਰਹੇ ਹਾਂ, ਸਤਿਗੁਰ ਦੇ ਅੰਦਰ ਭਰਪੂਰ ਮਾਤਰਾ ਦੇ ਵਿੱਚ ਇਹ ਤਾਕਤ ਪ੍ਰਗਟ ਹੁੰਦੀ ਹੈ ਤੇ ਉਹੀ ਜਿਹੜੇ ਨੇ ਸਤਸੰਗ ਦੇ ਜ਼ਰੀਏ ਇਸ ਜਗਤ ਨੂੰ ਪਰਮਾਤਮਾ ਦੇ ਬਲ ਨੂੰ ਪ੍ਰਗਟ ਯਾਨੀ ਕਿ ਦ੍ਰਿੜ ਕਰਾਉਣ ਦੀ ਸ਼ਮਤਾ ਰੱਖਦੇ ਨੇ। ਹੋਰ ਕਿਸੇ ਦੇ ਅੰਦਰ ਵੀ ਇਹ ਸ਼ਮਤਾ ਨਹੀਂ ਹੈ। ਇਹ ਜਿਹੜੇ ਲਫ਼ਜ਼ ਅਸੀਂ ਸੁਣ ਰਹੇ ਹਾਂ, ਅਸੀਂ ਕਿਤਾਬਾਂ ਵੀ ਪੜ੍ਹਦੇ ਹਾਂ, ਬਹੁਤ ਸਾਰੀ ਜਗ੍ਹਾ ਸੁਣੇ ਵੀ ਹੋਣਗੇ, ਪਰ ਇਹਨਾਂ ਦਾ ਇਫੈਕਟ ਇਹ ਨਹੀਂ ਆਇਆ ਹੋਵੇਗਾ ਜਿਹੜਾ ਕਿ ਇਸ ਵਕਤ ਅਸੀਂ ਮਹਿਸੂਸ ਕਰ ਰਹੇ ਹਾਂ। ਤੇ ਇਹ ਮਹਿਸੂਸ ਜੋ ਕਰ ਰਹੇ ਹਾਂ ਇਹ ਸੱਚੀ ਬਾਣੀ ਹੈ ਜਿਹੜੀ ਸੱਚਖੰਡ ਤੋਂ ਆਉਂਦੀ ਹੈ ਔਰ ਇਹੀਓ ਵਾਪਸ ਲੈ ਕਰਕੇ ਜਾਂਦੀ ਹੈ, ਪਰ ਲਫ਼ਜ਼ਾਂ ਦੇ ਰਾਹੀਂ ਲੈ ਕਰਕੇ ਨਹੀਂ ਜਾਂਦੀ। ਇਹ ਅੰਤਰ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆ ਰਹੀ ਹੈ ਔਰ ਭਰਪੂਰ ਮਾਤਰਾ ਦੇ ਵਿੱਚ ਇਹ ਆਤਮਾ ਜਦੋਂ ਉਸਦੇ ਨਾਲ ਜੁੜ ਜਾਂਦੀ ਹੈ ਆਪਣੀ ਤਾਕਤ ਨੂੰ ਪ੍ਰਗਟ ਕਰਕੇ ਉਸੀ ਦਾ ਰੂਪ ਹੋ ਜਾਂਦੀ ਹੈ। ਤਾਂ ਇਹ ਹੈ ਪਰਮਾਤਮਾ ਔਰ ਆਤਮਾ ਦੀ ਸੰਗਿਆ ਜਿਹੜੀ ਕਿ ਸਤਿਗੁਰੂ ਨੂੰ ਤਿਆਗ ਕਰਕੇ ਹੀ ਅਸੀਂ ਦ੍ਰਿੜਤਾ ਦੇ ਨਾਲ ਹਾਸਲ ਕਰ ਸਕਦੇ ਹਾਂ।
ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ।
ਇਹ ਮਨ ਜਦ ਤੱਕ ਨਹੀਂ ਰੁਕੇਗਾ ਸਾਨੂੰ ਸਹਿਜ ਔਰ ਆਨੰਦ ਦੀ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਸਹਿਜ ਦਾ ਭਾਵ ਹੈ ਮਨ ਦਾ ਰੁਕ ਜਾਣਾ, ਮਨ ਰੁਕੇਗਾ ਤੇ ਇਸ ਬਲ ਨੂੰ ਪ੍ਰਾਪਤ ਕਰਕੇ ਆਨੰਦ ਦੀ ਅਵਸਥਾ ਨੂੰ ਅਸੀਂ ਮਿਲਣ ਦੇ ਕਾਬਿਲ ਬਣ ਜਾਵਾਂਗੇ। ਇਸ ਤੋਂ ਸਪਸ਼ਟ ਹੈ ਕਿ ਮਨ ਦੀ ਮਦਦ ਦੇ ਬਗੈਰ ਅਸੀਂ ਪਰਮਾਤਮਾ ਨੂੰ ਇਸ ਬਲ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕਦੇ। ਤੇ ਮਨ ਨਾਲ ਜਿੱਥੇ ਲੜਾਈ ਕਰਨੀ ਉੱਥੇ ਮਨ ਦੇ ਨਾਲ ਦੋਸਤੀ ਵੀ ਚਾਹੀਦੀ ਹੈ, ਮਨ ਦੀ ਮਿੱਤਰਤਾ ਆਵਸ਼ਕਤਾ ਹੈ। ਬਿਨ ਮਨ ਦੀ ਮਿੱਤਰਤਾ ਦੇ ਕਦੇ ਵੀ ਅੰਤਰ ਦੇ ਵਿੱਚ ਸ਼ਬਦ ਪ੍ਰਗਟ ਹੋ ਹੀ ਨਹੀਂ ਸਕਦਾ।
ਜਨ ਕੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾ।
ਨਾਨਕ ਸਾਹਿਬ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਪਵਿੱਤਰ ਕਰਮ ਨੂੰ ਹਾਸਲ ਕਰਕੇ ਗੁਰੂ ਦੇ ਉਪਦੇਸ਼ਾਂ ਤੋਂ ਅਮਲ ਕਰਕੇ ਤੂੰ ਸਮਝ ਲੈ, ਅਗਰ ਤੇਰੇ ਅੰਦਰ ਇਹ ਭਾਵ ਆ ਗਏ, ਮਨ ਤੇਰਾ ਮਿੱਤਰ ਬਣ ਗਿਆ, ਤੇ ਸਮਝ ਲੈ ਕਿ ਤੂੰ ਉਸ ਪਰਮਾਤਮਾ ਦੇ ਮਿਲਣ ਦਾ ਸੁਆਗਣ ਹੋਣ ਦਾ ਪਹਿਲਾ ਫੇਰਾ ਪੂਰਾ ਕਰ ਲਿਆ।
ਹਰ ਦੋ ਜਿਹੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ।
ਦੂਸਰਾ ਫੇੜਾ ਕਿਹੜਾ? ਕਹਿੰਦੇ ਨੇ ਸਤਿਗੁਰ ਪੁਰਖ ਹੈ। ਪੁਰਖ ਲਫ਼ਜ਼ ਆਇਆ ਅਕਾਲ ਪੁਰਖ ਪਰਮਾਤਮਾ ਵਾਸਤੇ। ਕਰਤਾ ਪੁਰਖ, ਕਰਤਾ ਚਲਾਉਣ ਵਾਲਾ ਪੁਰਖ, ਨਾਇਕ ਯਾਨੀ ਕਿ ਉਹ ਇੱਕ ਆਪ ਹੀ ਨਾਇਕ ਹੈ, ਬਾਕੀ ਸਭ ਉਸਦੇ ਅਧੀਨ ਹੈ ਔਰ ਕਿਸੇ ਕੋਲੋਂ ਲੈ ਕਰਕੇ ਉਹ ਸ੍ਰਿਸ਼ਟੀ ਦੀ ਰਚਨਾ ਨਹੀਂ ਕਰਦਾ। ਤੇ ਕਹਿੰਦੇ ਨੇ ਸਤਿਗੁਰੂ ਪੁਰਖ ਹੈ, ਪੁਰਖ ਸਤਿਗੁਰ ਹੈ, ਸਤਿਗੁਰੂ ਸਤਨਾਮ ਹੈ, ਸਤਨਾਮ ਹੀ ਸਤਿਗੁਰੂ ਹੈ, ਕਿਉਂਕਿ ਉਸ ਘੱਟ ਦੇ ਅੰਦਰ ਉਹ ਸਤਨਾਮ ਪ੍ਰਗਟ ਹੋ ਕਰਕੇ ਆਪ ਬੈਠ ਕਰਕੇ ਕੰਮ ਕਰ ਰਿਹਾ। ਤੇ ਦੂਸਰਾ ਫੇਰਾ ਤਾਂ ਸ਼ੁਰੂ ਹੁੰਦਾ ਹੈ ਜਦੋਂ ਤੇਰੇ ਅੰਤਰ ਦੇ ਵਿੱਚ ਸਤਿਗੁਰੂ ਯਾਨੀ ਕਿ ਇਹ ਤਾਕਤ ਪ੍ਰਗਟ ਹੋ ਜਾਏ। ਉਸ ਤੋਂ ਪਹਿਲੇ ਦੂਸਰਾ ਫੇਰਾ ਸ਼ੁਰੂ ਨਹੀਂ ਹੁੰਦਾ। ਪਹਿਲੇ ਫੇਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਗੁਰੂ ਦੇ ਉਪਦੇਸ਼ ਨੂੰ ਮੰਨਣ ਦੀ ਗੱਲ ਕਹੀ ਸੀ, ਉਹਦੇ ਵਿੱਚ ਸਪਸ਼ਟ ਹੈ ਕਿ ਵਾਰੀ ਰੂਪ ਦੇ ਵਿੱਚ ਗੁਰੂ ਦੇ ਨਾਲ ਮੇਲ ਜੜਾ, ਉਹ ਤੁਹਾਨੂੰ ਨਿਰਦੇਸ਼ ਦੇ ਸਕਦਾ ਪਰ ਫੇਰੇ ਪੂਰੇ ਨਹੀਂ ਕਰਵਾ ਸਕਦਾ। ਯਾਨੀ ਕਿ ਗੁਰੂ ਦੇ ਕੋਲ ਗਏ ਆ, ਸਾਸਨ ਸੁਣਿਆ, ਬਾਣੀ ਸੁਣੀ ਹੈ ਤੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਸ ਉਪਦੇਸ਼ ਅਨੁਸਾਰ ਕੁਰਬਾਨ ਹੋ ਜਾਣਾ, ਇਹ ਪਹਿਲੇ ਫੇਰੇ ਦਾ ਉਪਦੇਸ਼ ਹੈ। ਤੇ ਦੂਸਰੇ ਉਪਦੇਸ਼ ਦੇ ਵਿੱਚ ਜਦੋਂ ਅਸੀਂ ਹੁਕਮ ਨੂੰ ਮੰਨਾਂਗੇ ਤੇ ਅੰਤਰ ਦੇ ਵਿੱਚ ਸਤਿਗੁਰ ਦੀ ਪ੍ਰਾਪਤੀ ਨੂਰਾਨੀ ਰੂਪ ਦੇ ਵਿੱਚ ਹੋਏਗੀ। ਇਹ ਦੂਸਰੇ ਫੇਰੇ ਦੀ ਸ਼ੁਰੂਆਤ ਦੀ ਨਿਸ਼ਾਨੀ ਹੈ।
ਮੇਰੇ ਪੋਪੇ ਮਨ ਹੋਈ ਗਵਾਇਆ ਬਲਰਾਮ।
ਜਦ ਤੱਕ ਨਿਰਭਉ ਦਾ ਪੈ ਮਨ ਦੇ ਵਿੱਚ ਨਹੀਂ ਆਉਂਦਾ, ਮਨ ਦੇ ਵਿੱਚ ਡਰ ਨਹੀਂ ਪੈਦਾ ਹੁੰਦਾ, ਨਿਰਭਉ ਨਿਰਵੈਰ ਅਕਾਲ ਪੁਰਖ ਨੂੰ ਇਹ ਉਹਨਾਂ ਗੁਰੂ ਨਾਨਕ ਸਾਹਿਬ ਨੇ ਨਿਰਭਉ ਕਹਿ ਕਰਕੇ ਯਾਦ ਕੀਤਾ ਕਿ ਉਸ ਨੂੰ ਕਿਸੇ ਦਾ ਭੈ ਨਹੀਂ। ਔਰ ਜਦ ਤੱਕ ਉਸ ਨਿਰਭੈ ਦਾ ਭੈ ਡਰ ਇਸ ਮਨ ਦੇ ਵਿੱਚ ਨਹੀਂ ਆਉਂਦਾ, ਇਹ ਮਨ ਦੀ ਹੋਮੈ ਮੈਲ ਤਜਾਇਆ ਬਲਰਾਮ ਜੀ ਹੋ ਕਿ ਹੋਮੈ ਦੀ ਮੈਲ ਜਿਹੜੀ ਅੰਦਰੋਂ ਨਿਕਲ ਸਕਦੀ ਨਹੀਂ। ਹੁਣ ਸਾਡੇ ਚ ਕਿਤਨੇ ਨੇ ਜਿਹੜੇ ਇਸ ਪਰਮਾਤਮਾ ਦੇ ਡਰ ਨੂੰ ਮਹਿਸੂਸ ਕਰਦੇ ਨੇ? ਸਾਧ ਸੰਗਤ ਜੀ, ਅਗਰ ਸਾਨੂੰ ਡਰ ਮਹਿਸੂਸ ਹੁੰਦਾ ਇੱਕ ਬੱਚੇ ਜਿੰਨਾ ਵੀ ਨਾ, ਜਿਸ ਤਰ੍ਹਾਂ ਬੱਚਾ ਦੁਕਾਨ ਤੇ ਬੈਠਾ ਅਸੀਂ ਕੋਈ ਵਸਤੂ ਚੁੱਕਣ ਦੀ ਹਿੰਮਤ ਨਹੀਂ ਕਰਦੇ, ਕਿਉਂ? ਬੱਚੇ ਦਾ ਡਰ ਹੈਗਾ ਕਿ ਬੱਚਾ ਬੈਠਾ ਸਾਡੀ ਬੇਇੱਜ਼ਤੀ ਹੋ ਜਾਏਗੀ। ਤੇ ਸਾਨੂੰ ਆਪਣੇ ਸਤਿਗੁਰੂ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਆ ਨਾ, ਉਹਦਾ ਸਾਨੂੰ ਇੱਕ ਬੱਚੇ ਜਿੰਨਾ ਵੀ ਡਰ ਨਹੀਂ। ਅਗਰ ਵਿਚਾਰ ਕਰੋ ਬੱਚੇ ਜਿੰਨਾ ਵੀ ਡਰ ਹੁੰਦਾ ਨਾ, ਤੇ ਅੱਜ ਤੱਕ ਅਸੀਂ ਆਪਣੇ ਮੂੰਹ ਨੂੰ ਧੋ ਚੁੱਕੇ ਹੁੰਦੇ ਇਹਨਾਂ ਆਸੂਆਂ ਦੇ ਨਾਲ। ਸਾਡੇ ਤੇ ਜੇ ਆਸੂ ਨਿਕਲਨੇ ਹੀ ਸ਼ੁਰੂ ਹੋਏ ਔਰ ਅਸੀਂ ਨਿੰਦਿਆ ਸ਼ੁਰੂ ਕਰ ਦਿੱਤੀ, ਆਸੂਆਂ ਦਾ ਕਿਆ ਇਫੈਕਟ ਪਏਗਾ? ਸਾਧ ਸੰਗਤ ਜੀ, ਇਫੈਕਟ ਪਏਗਾ ਸਾਡੇ ਕਰੈਕਟਰ ਦਾ, ਜਿਹੜੇ ਲੋਭ ਦੇ ਵਿੱਚ ਆ ਕਰਕੇ ਅਸੀਂ ਕੰਮ ਧੰਦੇ ਕਰਦੇ ਹਾਂ, ਲੋਕਾਂ ਦੇ ਹੱਕ ਮਾਰ ਕਰਕੇ ਖਾ ਕੇ ਬੈਠੇ ਹਾਂ ਨਾ। ਵਿਚਾਰ ਕਰਕੇ ਦੇਖ ਲਓ ਉਹਦਾ ਕਰੈਕਟਰ ਦਾ ਕੀ ਅਸਰ ਪਏਗਾ ਇਸ ਸੰਗਤ ਸਮਾਜ ਦੇ ਉੱਪਰ, ਸਾਡੇ ਪਰਿਵਾਰ ਦੇ ਉੱਤੇ ਕੀ ਪਏਗਾ, ਸਾਡੇ ਬੱਚਿਆਂ ਦੇ ਉੱਪਰ ਕੀ ਪਏਗਾ। ਅਸੀਂ ਇਹਨਾਂ ਨੂੰ ਪੀੜ੍ਹੀ ਨੂੰ ਦੇਣ ਨਹੀਂ ਆ, ਦੇਣ ਵਾਸਤੇ ਆਏ ਸੀ ਕਿ ਇਹਨਾਂ ਦੀਆਂ ਨੀਹਾਂ ਖੋਖਲੀਆਂ ਕਰਨ ਵਾਸਤੇ ਆਏ ਸੀ? ਦਿਨੇ ਰਾਤੀ ਅਸੀਂ ਕੇਬਲ ਲਗਾ ਕਰਕੇ ਆਪਣਾ ਮੂੰਹ ਕੰਮ ਦੇ ਵਿੱਚ ਕਾਲਾ ਕਰੀ ਬੈਠੇ ਹਾਂ। ਵਿਚਾਰ ਕਰਕੇ ਦੇਖ ਲਓ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕਿਹੜੀ ਨੀਂਹ ਦੇ ਰਹੇ ਹਾਂ, ਤੇ ਵਿਚਾਰ ਕਰੋ ਕਿ ਇਹ ਨੀਂਹ ਲੈ ਕਰਕੇ ਕਿਆ ਅਸੀਂ ਪਰਮਾਤਮਾ ਨੂੰ ਮਿਲ ਜਾਵਾਂਗੇ ਜਾਂ ਇਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਜਾਣਗੇ। ਸੋ ਕਰੈਕਟਰ ਲੈ ਕਰਕੇ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਕਰੈਕਟਰ ਕਿਹੜਾ? ਪ੍ਰਵਿਰਤੀ ਕਰਮ ਦਾ। ਤੇ ਜਦ ਤੱਕ ਇਹ ਨਹੀਂ ਹੋਏਗਾ ਇਹ ਬਲ ਨੂੰ ਅਸੀਂ ਮਿਲਣ ਦੇ ਕਾਬਿਲ ਨਹੀਂ ਬਣ ਸਕਦੇ।
ਨਿਰਮਲ ਪੋ ਪਾਇਆ ਹਰ ਗੁਣ ਗਾਇਆ ਹਰ ਵੇਖ ਰਾਮ ਹਦੂ।
ਇਹ ਭੈ ਜਿਹੜਾ ਇਹ ਨਿਰਮਲ ਹੈ, ਦਹਿਸ਼ਤ ਵਾਲਾ ਭੈ ਨਹੀਂ ਹੈ। ਨਿਰਮਲ ਭੈ ਦਾ ਮਤਲਬ ਹੈ ਕਿ ਅਗਰ ਤੁਹਾਡਾ ਕਿਸੇ ਦੇ ਨਾਲ ਪ੍ਰੇਮ ਹੋਏਗਾ ਨਾ, ਤੇ ਤੁਹਾਡੇ ਅੰਦਰ ਇੱਕ ਡਰ ਹੋਏਗਾ। ਕੈਸਾ ਡਰ ਹੋਏਗਾ? ਪਤੀ ਪਤਨੀ ਨੂੰ ਅਗਰ ਪਤੀ ਦੇ ਨਾਲ ਪ੍ਰੇਮ ਹੈ ਤੇ ਉਸਦੇ ਅੰਦਰ ਇੱਕ ਡਰ ਰਹਿੰਦਾ ਕਿ ਮੇਰੇ ਹੱਥੋਂ ਅਣਜਾਣੇ ਚ ਵੀ ਕੋਈ ਐਸਾ ਕੰਮ ਨਾ ਹੋ ਜਾਏ ਕਿ ਪਤੀ ਦੀ ਨਾਰਾਜ਼ਗੀ ਮਿਲੇ ਮੈਨੂੰ। ਯਾਨੀ ਕਿ ਪਤੀ ਦੀ ਨਾਰਾਜ਼ਗੀ ਨੂੰ ਉਹ ਹਾਸਲ ਨਹੀਂ ਕਰਨਾ ਚਾਹੁੰਦੀ। ਪਰ ਵਿਚਾਰ ਕਰਕੇ ਦੇਖ ਲਓ, ਅਸੀਂ ਤੇ ਗੁਰੂ ਦੀ ਨਾਰਾਜ਼ਗੀ ਹਰ ਵੇਲੇ ਹਰ ਘੜੀ ਹਰ ਪਲ ਹਾਸਲ ਕਰਕੇ ਬੈਠੇ ਹਾਂ। ਕਿਉਂ? ਕਿਉਂਕਿ ਅਸੀਂ ਕਦੀ ਉਸਦੇ ਹੁਕਮ ਨੂੰ ਨਹੀਂ ਮੰਨਿਆ। ਕਾਰਨ ਕਿ ਸਾਡੇ ਅੰਦਰ ਪਰਮਾਤਮਾ ਦਾ ਮਿਲਣ ਦਾ ਪਿਆਰ ਨਹੀਂ ਹੈ। ਅਗਰ ਪਿਆਰ ਹੁੰਦਾ ਤੇ ਇਹ ਨਿਰਮਲ ਭੈ ਵੀ ਆ ਜਾਂਦਾ ਔਰ ਨਿਰਮਲ ਭੈ ਆ ਜਾਂਦਾ ਤੇ ਵੀ ਹਰ ਜਗ੍ਹਾ ਅਸੀਂ ਪਰਮਾਤਮਾ ਨੂੰ ਆਦਰਾ ਦੂਰ ਦੇਖਦੇ, ਫਿਰ ਦੁਸ਼ਮਣੀ ਕਿਹਦੀ ਲਾਦੇ, ਗਲਾ ਕਿਸ ਦਾ ਕੱਢਦੇ, ਜੇਬ ਕਿਸ ਦੀ ਕੱਢਦੇ?
ਹਰੇ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰ।
ਇਸ ਆਤਮਾ ਦਾ ਪਤੀ ਰਾਮ ਪਰਮਾਤਮਾ ਉਹ ਸਾਰੇ ਜਗਤ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ ਔਰ ਸਭ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ।
ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾ।
अंदर और बार वो अकाल पुरख परमात्मा कर रहा है, पर कदों जदों हरी दे जान हरी दे जान दा इस्तेमाल किया है गुरु ले, यानी कि गुरु जड़ा है वह परमात्मा दे नाल मिले हरी दा जान है। क्यों हरी दा जान है? क्योंकि वह हरी दी गल सानू सुणांदा है, हरी दा हुक्म सानू सुणांदा है, और जदों असीं उस दे हुक्म नूं मान लैंदे हां ते उस परमात्मा नूं मिलण दे मंगल नूं गाण दे काबिल बन जांदे हां।
जन नानक दूजी लाव चलाए,
और ये दूसरा फेरा तां पूरा होएगा जदों अंतर दे विच गुरु साहब आ गए और असी उना दे नाल मिल करके इस मन नू मार करके इस शब्द नू प्रगट कर लिया, हासिल कर लिया। यानी कि जेड़े लफ्जा नू असी जप रहे हां ये ते बाहर दे लफज ने, और बाहर तक इन्हें ज्यो ही असी आग्या चक्कर दे विच प्रवेश करांगे ये जप जड़ा खत्म हो जाएगा, यानी कि गुरु की भक्ति पूर्ण हो जाएगी, फिर असी नाम की भक्ति शुरू करांगे। ते असी इस लफ्जा नू जपना नाम की भक्ति कह रहे हां, बेशक इन्हू भी नाम की भक्ति कहा जाता पर झूठी भक्ति है। सच्ची भक्ति नाम नू पकड़ करके होगी, नाम कित्थे अंतर दे ते बाहर किस तरह भक्ति हो सकती है, ते बाहर झूठे नाम दे जरिए अंदर सच्चे नाम नू पकड़ना है। ते असली गल मंजिल नू असी भुल करके बैठे हां, झूठ नू पकड़ के बैठे हां, ते मंजिल तक किवें पहुंच जावांगे? ते ए विचार करके देखो कि असी केड़े फेरे ते केड़ी जगह खड़े हां। असी ते अज तक पहला भी फेरा नहीं लिया, ते गुरु नानक साहब ने दूसरा फेरा किया जिस दे अंदर ए अनहद नाद यानी कि परमात्मा दी आवाज प्रगट हो जाती है।
हर तेज लीला मन चाओ पिया बैरागिया बलराम जियो।
तीसरा फेरा गुरु नानक साहब तैयारी करवा रहे ने, मन चाओ ब्या बैरागिया, मन चाव मन दा शोक चाव। इस जगत दे विच असी जो कुछ भी करदे आ ना शोक नाल करदे आ। कोई पहले सिगरेट पींदा ते किस करके पींदा कि शोक है जी मैं सिगरेट पींदा, वह शोक जड़ा फिर अमल दे विच बदल जांदा, फिर छोड़ नहीं सकदा। और अगर ये सारे शोक जड़े असी संसार दे कीते ने तियां पुत्र जमीन जदाद जड़ चेतन पदार्थ वस्तु संबंध आदि इन्हां नूं त्याग करके असी परमात्मा नूं मिलण दा शोक पैदा कर लीए ते फिर असी परमात्मा दे अमली बन जावांगे, ते फिर साडे अंदर बैराग आ जाएगा, बैरागी हो जावांगे। किस दे? संसार दे बैरागी हो जावांगे, परमात्मा नूं मिलण दे शोक नूं हासिल करके परमात्मा दे रागी बन करके उस बल नूं प्राप्त कर लवांगे।
संत जना हर मेल हर पाया वड पागिया बलराम।
हरी संत है, संत हरी है, इहदे च कोई भेद नहीं है। पर कहंदे ने अगर तेरे भाग होणगे ते तू उस दे नाल मिल सकदा। हुण भाग केड़े ने? इस भरम दे विच गुरु नानक साहिब कह रहे ने कि इस वक्त असी जड़ी किरिया अपनाईए इह अगले जन्मां साडा भाग बन करके आएगी, और अगले जन्मां दे विच जद उह भाग बन गया ते किरिया असी इस जन्म विच कीती ते विचार करके देख लो उस दे प्रभाव तो असी बच ही नहीं सकदे। यानी कि जिहड़े कर्म इस वक्त सानू भुगतने पै रहे ने प्रबद्ध कर्म कहे जांदे ने, असी इहनां दे प्रभाव तो नहीं बच सकदे, जितना मर्जी रोणा पिटना मचा लो इह ते ਤੁਹਾਨੂੰ ਖਾਣੇ ਹੀ ਪੈਣਗੇ। ਕਿਉਂ? ਕਿਉਂਕਿ ਪਤਾ ਨਹੀਂ ਕਿਹੜੇ ਯੁੱਗ ਕਾਲ ਦੇ ਵਿੱਚ ਅਸੀਂ ਕਿਸ ਦਾ ਗਲਾ ਕੱਟਿਆ ਸੀਗਾ, ਅੱਜ ਸਾਡਾ ਗਲਾ ਕੱਟਿਆ ਜਾ ਰਿਹਾ। ਕਿਉਂ? ਗਲਾ ਤੇ ਅਸੀਂ ਕੱਟਿਆ ਕਿਸ ਯੁੱਗ ਕਾਲ ਦੇ ਵਿੱਚ, ਔਰ ਅੱਜ ਉਸਦੀ ਫਾਂਸੀ ਤੋਂ ਅਸੀਂ ਬਚ ਸਕਦੇ ਨਹੀਂ, ਕਿਉਂਕਿ ਇਹ ਸੂਲ ਦਿੱਤੀ ਗਈ ਹੈ, ਉਸਦਾ ਪ੍ਰਭਾਵ ਹੈ, ਤੇ ਇਹ ਪ੍ਰਭਾਵ ਸਾਨੂੰ ਭੁਗਤਣਾ ਪਏਗਾ। ਪਰ ਤਿੰਨ ਹਿੱਸੇ ਨਿਸ਼ਚਿਤ ਨੇ, ਇੱਕ ਹਿੱਸਾ ਤੁਹਾਨੂੰ ਕਰਮ ਕਰਨ ਵਾਸਤੇ ਛੂਟ ਦਿੱਤੀ ਗਈ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਸਾਰੀ ਬਾਣੀ ਇਹ ਕਹਿੰਦੀ ਹੈ ਕਿ ਨਾਮ ਨੂੰ, ਉਸ ਸ਼ਬਦ ਨੂੰ, ਉਸ ਆਵਾਜ਼ ਨੂੰ ਪ੍ਰਾਪਤ ਕਰੋ, ਉਸ ਪ੍ਰਕਾਸ਼ ਨੂੰ ਪ੍ਰਾਪਤ ਕਰੋ। ਯਾਨੀ ਕਿ ਇਹ ਕੋਈ ਇੱਕ ਜਨਮ ਦਾ ਵਿਸ਼ੇ ਨਹੀਂ ਹੈ, ਅਨੰਤ ਕਾਲ ਤੋਂ ਜੀਵਾਤਮਾ ਜਨਮ ਔਰ ਮਰਨ ਦੇ ਗੇੜ ਵਿੱਚ ਮੈਲ ਇਕੱਠੀ ਕਰਕੇ ਬੈਠੀ ਹੈ, ਤੇ ਵਿਚਾਰ ਕਰਕੇ ਦੇਖ ਲਓ ਕਿਤਨੀ ਛੋਟੀ ਜੀ ਸੁਤੰਤਰਤਾ ਮਿਲੀ ਹੈ ਨਵਾਂ ਕਰਮ ਕਰਨ ਦੀ। ਤੇ ਇਹ ਨਵੇਂ ਕਰਮ ਜਿਹੜੇ ਨੇ ਅਗਲੇ ਜਨਮਾਂ ਦੇ ਵੀ ਸਾਡਾ ਭਾਗ ਬਣ ਕਰਕੇ ਆਉਂਦੇ ਨੇ। ਅਗਰ ਪਰਮਾਤਮਾ ਦਾ ਸ਼ੋਕ ਪੈਦਾ ਕਰਾਂਗੇ, ਸੰਸਾਰ ਦੇ ਬਰਾਗੀ ਹੋਵਾਂਗੇ, ਤੇ ਜ਼ਰੂਰ ਕਿਸੇ ਨਾ ਕਿਸੇ ਜਨਮ ਦੇ ਵਿੱਚ ਹੋ ਸਕਦਾ, ਇਸੇ ਜਨਮ ਦੇ ਵਿੱਚ। ਪਰ ਇਹ ਕੋਈ ਵਿਸ਼ੇ, ਇਹ ਨਿਯਮ ਦਾ ਵਿਸ਼ੇ ਨਹੀਂ ਹੈ, ਨਾ ਕੋਈ ਵਿਧੀ ਹੈ, ਇਹ ਤੇ ਕਰਮਾਂ ਦੀ ਖੇਲ ਹੈ। ਜਦ ਤੱਕ ਪੁਰਾਣੇ ਕਰਮ ਨਸ਼ਟ ਨਹੀਂ ਹੋਣਗੇ, ਭੁਗਤਾਨ ਪੂਰਾ ਨਹੀਂ ਹੋਏਗਾ, ਨਵਾਂ ਕਰਮ ਬਣ ਨਹੀਂ ਸਕਦਾ ਉਸ ਪਰਮਾਤਮਾ ਨੂੰ ਮਿਲਣ ਦਾ। ਤੇ ਸਾਡਾ ਕੰਮ ਕੀ ਹੈ? ਸਟੂਡੈਂਟ ਦਾ ਤੇ ਕੋਈ ਕੰਮ ਹੈ ਪੜ੍ਹਾਈ ਕਰਨੀ, ਤੁਸੀਂ ਅੱਖ ਬੰਦ ਕਰਕੇ ਪੜ੍ਹਾਈ ਕਰਨੀ, ਉਸ ਪਰਮਾਤਮਾ ਦਾ ਸ਼ੋਕ ਪੈਦਾ ਕਰਨਾ, ਸੰਸਾਰ ਤੋਂ ਬੈਰਾਗੀ ਹੋਰ ਕਰਕੇ। ਤੇ ਫਿਰ ਜ਼ਰੂਰੀ ਗੱਲ ਹੈ ਕਿ ਸਾਡੇ ਮਸਤਕ ਤੇ ਵੀ ਇਹ ਲਿਖ ਦਿੱਤਾ ਜਾਏਗਾ ਕਿ ਹੁਣ ਪਰਮਾਤਮਾ ਦੇ ਨਾਲ ਤੂੰ ਫੇਰੇ ਲੈ ਲੈ।
ਨਿਰਮਲ ਹਰ ਪਾਇਆ ਗੁਣ ਗਾਇਆ ਮੁਖ ਬੋਲੀ ਹਰ ਵਾਣੀ।
ਨਿਰਮਲ ਹੋ ਕਰਕੇ ਉਸ ਪਰਮਾਤਮਾ ਦੀ ਬੋਲੀ ਨੂੰ ਬੋਲਿਆ ਜਾ ਸਕਦਾ। ਪਰਮਾਤਮਾ ਦੀ ਬੋਲੀ ਕਿਹੜੀ ਹੈ? ਧੁਨ ਦੀ ਔਰ ਪ੍ਰਕਾਸ਼ ਦੀ। ਬਾਕੀ ਬੋਲੀਆਂ ਸਾਰੀਆਂ ਝੂਠੀਆਂ ਨੇ, ਬਾਕੀ ਬੋਲੀਆਂ ਤੇ ਕੋਈ ਵੀ ਬੋਲ ਸਕਦਾ। ਕਿਤਾਬ ਅੱਗੇ ਰੱਖ ਲਓ, ਗ੍ਰੰਥ ਸਾਹਿਬ ਅੱਗੇ ਰੱਖ ਲਓ, ਕਿਸੇ ਨੂੰ ਵੀ ਅੱਛਰੀ ਗਿਆਨ ਹੈਗਾ ਤੂੰ ਪੜ੍ਹ ਲਏਗਾ, ਪਰ ਉਹ ਕਹਿੰਦੇ ਨੇ ਨਹੀਂ, ਜਿਸ ਦਾ ਅੰਤਰ ਦੇ ਵਿੱਚ ਨਿਰਮਲ ਹੋ ਗਿਆ, ਮਨ ਨਿਰਮਲ ਹੋ ਗਿਆ, ਉਹੀ ਪਰਮਾਤਮਾ ਦੀ ਭਾਸ਼ਾ ਨੂੰ ਯਾਨੀ ਕਿ ਸ਼ਬਦ ਨੂੰ ਮਿਲਣ ਦੇ ਕਾਬਿਲ ਬਣ ਸਕਦਾ।
ਸੰਤ ਜਨਾ ਵਡ ਪਾਗੀ ਪਾਇਆ ਹਰ ਕਥੇ ਅਕਤ ਕਾਂ।
ਉਹ ਸੰਤਾਂ ਦਾ ਅੰਤਰ ਦੇ ਵਿੱਚ ਮੇਲ ਕਹਿੰਦੇ ਨੇ ਬੜੇ ਹੀ ਉੱਚੇ ਭਾਗਾਂ ਦੇ ਨਾਲ ਹੁੰਦਾ ਹੈ। ਮਤ ਕੋਈ ਜਾਣੇ ਕਿ ਅਸੀਂ ਅੱਖ ਬੰਦ ਕਰਕੇ ਡੇਰੇ ਮੰਦਰ ਗੁਰਦੁਆਰੇ ਜਾਂ ਸਤਿਗੁਰਾਂ ਦੇ ਗੱਦੀਆਂ ਦੇ ਚੱਕਰ ਕੱਟ ਰਹੇ ਹਾਂ ਤੇ ਸਾਨੂੰ ਸਤਿਗੁਰ ਦਾ ਮੇਲ ਹੋ ਜਾਏਗਾ, ਤੇ ਇਹ ਨਹੀਂ। ਇਹ ਅਨੰਤ ਕਰਮਾਂ ਦੇ ਵਡ ਭਾਗੀ, ਕਰੋੜਾਂ ਹੀ ਜਨਮਾਂ ਦੇ ਜਦੋਂ ਉੱਚੇ ਭਾਗ ਜਾਣੀ ਸਾਡਾ ਸ਼ੋਕ ਜੁੜਦਾ ਹੈ ਨਾ ਪਰਮਾਤਮਾ ਨੂੰ ਮਿਲਣ ਦਾ, ਤਾਂ ਹੀ ਅੰਤਰ ਦੇ ਵਿੱਚ ਸੰਤ ਦੀ ਪ੍ਰਾਪਤੀ ਹੁੰਦੀ ਹੈ ਔਰ ਅਕਥ ਕਹਾਣੀ ਨੂੰ ਕਥਣ ਦੇ ਲਾਇਕ ਬਣ ਜਾਂਦਾ। ਅਕਥ ਕਿਉਂ ਕਿਹਾ? ਕਿਉਂਕਿ ਮਨ ਬੁੱਧੀ ਔਰ ਇੰਦਰੀਆਂ ਪਰੇ ਇਸ ਕਰਕੇ ਅਕੱਥ ਹੈ, ਕਥਨ ਦੇ ਲਾਇਕ ਹੋ ਜਾਂਦਾ ਹੈ ਕਿਉਂਕਿ ਆਤਮਾ ਇਸ ਸ਼ਬਦ ਦੇ ਨਾਲ ਜੁੜ ਜਾਂਦੀ ਹੈ ਔਰ ਉਸ ਨੂੰ ਵਿਅਕਤ ਕਰਨ ਦੇ ਕਾਬਿਲ ਬਣ ਜਾਂਦੀ ਹੈ।
ਹਿਰਦੇ ਹਰ 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 ਤੁਨ ਉਪਜੀ ਹਰ ਜਪੀਏ ਮਸਤਕ ਭਾਗ ਜਿਉ।
ਉਹ ਅੰਤਰ ਦੇ ਵਿੱਚ ਇਸ ਧੁਨ ਤਾਂ ਹੀ ਪ੍ਰਗਟ ਹੁੰਦੀ ਹੈ ਜਦੋਂ ਤੇਰੇ ਕਰੋੜੋ ਜਨਮਾਂ ਦੇ ਪੁੰਨ ਯਾਨੀ ਕਿ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਪ੍ਰਬਲ ਹੋ ਜਾਏ। ਬਿਨਾਂ ਪ੍ਰਬਲਤਾ ਦੇ ਬਿਨਾਂ ਨਿਰਮਲ ਹੋਏ ਕਦੇ ਵੀ ਤੇਰੇ ਮਸਤਕ ਦੇ ਵਿੱਚ ਇਹ ਧੁਨ ਕਦੀ ਵੀ ਪ੍ਰਗਟ ਨਹੀਂ ਹੋਏਗੀ। ਕਿਸੇ ਵੀ ਭਰਮ ਦੇ ਵਿੱਚ ਨਾ ਰਹਿਣਾ, ਕਿਸੇ ਵੀ ਵਿਧੀ ਨੂੰ ਅਪਣਾ ਕਰਕੇ ਮੈਂ ਸੋਚਣਾ ਕਿ ਅਸੀਂ ਬੜਾ ਜਪ ਕਰਦੇ ਹਾਂ। ਤੁਸੀਂ 2-2.5 ਘੰਟੇ ਦੀ ਗੱਲ ਕਰਦੇ ਹੋ, 2-2.5 ਕਰੋੜ ਯੁੱਗ ਕਰਨ ਦੇ ਬਾਅਦ ਵੀ ਇਹ ਧੁਨ ਪ੍ਰਗਟ ਨਹੀਂ ਹੋ ਸਕਦੀ। ਹਜ਼ਾਰਾਂ ਸਾਲ ਰਿਸ਼ੀ ਮੁਨੀਆਂ ਨੇ ਜ਼ਮੀਨ ਦੇ ਅੰਦਰ ਰਹਿ ਕਰਕੇ ਤਪ ਕੀਤਾ ਪਰ ਉਹਨਾਂ ਨੂੰ ਇਹ ਧੁਨ ਦੀ ਪ੍ਰਾਪਤੀ ਨਹੀਂ ਹੋਈ। ਧੁਨ ਦੀ ਪ੍ਰਾਪਤੀ ਹੁੰਦੀ ਹੈ ਮਸਤਕ ਦੇ ਭਾਗ ਦੇ ਨਾਲ ਔਰ ਮਸਤਕ ਦਾ ਭਾਗ ਹੁੰਦਾ ਕਰੋੜੋ ਜਨਮਾਂ ਦੇ ਪੁੰਨ। ਪੁੰਨ ਕਿਹੜੇ ਨੇ? ਇੱਕ, ਪਰਮਾਤਮਾ ਨੂੰ ਮਿਲਣ ਦਾ ਸ਼ੋਕ ਔਰ ਮਨ ਹਿਰਦੇ ਦਾ ਅੰਤਰ ਦੇ ਵਿੱਚ ਨਿਰਮਲ ਯਾਨੀ ਸ਼ੁੱਧ ਹੋਣਾ।
ਜਨ ਨਾਨਕ ਬੋਲੇ ਤੇਜ ਲਾਵੇ ਹਰ ਪੁਜੇ ਮਨ ਬੈਰਾਗ ਜਿਉ।
ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਦੇ ਅੰਦਰ ਵੈਰਾਗ ਆ ਗਿਆ ਨਾ ਸੰਸਾਰ ਤੋਂ ਔਰ ਪਰਮਾਤਮਾ ਨੂੰ ਮਿਲਣ ਦਾ ਰਾਹਗ ਹੋ ਗਿਆ ਤੇ ਕਹਿੰਦੇ ਨੇ ਸਮਝ ਲੈਣਾ ਉਸਦਾ ਉਸ ਪਰਮਾਤਮਾ ਦੇ ਨਾਲ 3 ਫੇਰੇ ਪੂਰੇ ਹੋ ਗਏ।
ਹਰ ਚੌਤੜੀ ਲਾਉ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਉ।
ਜਦ ਤੱਕ ਮਹਿਜ ਮਨ ਨੂੰ ਸਹਿਜ ਦੀ ਅਵਸਥਾ ਦੀ ਪ੍ਰਾਪਤੀ ਹੋਏਗੀ ਹਰੀ ਨੂੰ ਨਹੀਂ ਮਿਲ ਸਕਦੇ। ਮਨ ਨੂੰ ਸਹਿਜ ਤਾਂ ਮਿਲੇਗਾ ਜਦੋਂ ਇਹ ਬ੍ਰਹਮ ਦੇ ਵਿੱਚ ਜਾ ਕਰਕੇ, ਬ੍ਰਹਮ ਦਾ ਅੰਸ਼ ਹੈ, ਕਾਲ ਦਾ ਮਹਾਕਾਲ ਦਾ ਅੰਸ਼ ਹੈ, ਅੰਤਰ ਦੇ ਵਿੱਚ ਬ੍ਰਹਮ ਵਿੱਚ ਜਾ ਕਰਕੇ ਇਹ ਲੀਨ ਹੋ ਜਾਂਦਾ ਤੇ ਆਤਮਾ ਦੀ ਮੁਕਤੀ ਹੋ ਜਾਂਦੀ ਹੈ ਔਰ ਸ਼ਬਦ ਨੂੰ ਮਿਲ ਕਰਕੇ ਸਾਰੇ ਮੰਡਲ ਪਾਰ ਕਰਦੀ ਹੈ। ਜੀਵਾਤਮਾ ਉਸ ਸੱਚਖੰਡ ਅਕਾਲ ਪੁਰਖ ਦੀ ਗੋਦ ਵਿੱਚ ਪਹੁੰਚ ਜਾਂਦੀ ਹੈ ਤਾਂ ਹੀ ਉਸ ਨੂੰ ਪ੍ਰਾਪਤੀ ਹੋਏਗੀ ਜਦੋਂ ਮਨ ਸਹਿਜ ਯਾਨੀ ਆਪਣੇ ਮੂਲ ਦੇ ਵਿੱਚ ਸਮਾ ਜਾਏਗਾ।
ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ।
ਗੁਰਮੁਖ ਦਾ ਮਿਲ ਜਾਣਾ ਜਿਹੜਾ ਸ਼ੁਭ ਕਰਮ ਹੈ ਯਾਨੀ ਕਿ ਸ਼ੁਭ ਲੱਛਣ ਹੈ। ਅਗਰ ਗੁਰਮੁਖ ਯਾਨੀ ਸਤਿਗੁਰੂ, ਸਤਿਗੁਰੂ ਦੇ ਲਈ ਗੁਰਮੁਖ ਲਫ਼ਜ਼ ਦਾ ਇਸਤੇਮਾਲ ਕੀਤਾ ਗਿਆ ਕਿ ਅਗਰ ਸਤਿਗੁਰ ਦੇ ਨਾਲ ਮੇਲ ਹੋ ਜਾਏ ਬਾਹਰੀ ਰੂਪ ਦੇ ਵਿੱਚ ਤਾਂ ਵੀ ਪ੍ਰਸੰਨਤਾ ਔਰ ਅੰਤਰ ਦੇ ਵਿੱਚ ਮਿਲ ਜਾਏ ਤੇ ਸਮਝ ਲਓ ਸਾਡੀ ਮੁਕਤੀ ਹੋ ਗਈ। ਮਨ ਔਰ ਤਨ ਤਾਂ ਹੀ ਮਿੱਠੇ ਹੋਣਗੇ, ਮਨ ਮੂਲ ਦੇ ਵਿੱਚ ਜਾ ਕਰਕੇ ਬ੍ਰਹਮ ਵਿੱਚ ਮਿੱਠਾ ਹੋਏਗਾ ਔਰ ਇਹ ਤਨ ਦੇ ਵਿੱਚੋਂ ਜਦੋਂ ਆਤਮਾ ਸ਼ਬਦ ਦੇ ਨਾਲ ਜੁੜ ਜਾਏਗੀ ਇਹ ਤਨ ਵੀ ਮਿੱਠਾ ਹੋ ਜਾਏਗਾ। ਨਹੀਂ ਤੇ ਮਨ ਵੀ ਕੌੜਾ ਔਰ ਤਨ ਵੀ ਕੌੜਾ। ਕਿਉਂ? ਤਨ ਦੇ ਵਿੱਚ ਰਹਿ ਕਰਕੇ ਅਸੀਂ ਜਿਹੜੀ ਵੀ ਕਿਰਿਆ ਕਰਾਂਗੇ ਔਰ ਮਨ ਨੂੰ ਵੀ ਭੁਗਤਾਨ ਦੇਣਾ ਪਏਗਾ, ਆਤਮਾ ਨੂੰ ਵੀ ਭੁਗਤਾਨ ਦੇਣਾ ਪਏਗਾ। ਦੋਨੋਂ ਨਿਚਲੀ ਔਰ ਉਚਲੀ ਜੂਨਾਂ ਦੇ ਵਿੱਚ ਖੱਜਲ ਹੁੰਦੇ ਰਹਿਣਗੇ।
ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ।
ਜਦ ਤੱਕ ਹਰੀ ਰੂਪੀ ਮਿਠਾਸ ਯਾਨੀ ਕਿ ਧੁਨ ਅੰਦਰ ਨਹੀਂ ਮਿਲ ਜਾਂਦੀ, ਪ੍ਰਕਾਸ਼ ਨਹੀਂ ਮਿਲ ਜਾਂਦਾ, ਤਦ ਤੱਕ ਅਸੀਂ ਉਸ ਪਰਮਾਤਮਾ ਦੇ ਮਿਲਣ ਦੇ ਕਾਬਿਲ ਯਾਨੀ ਕਿ ਉਸ ਦੇ ਮਿਠਾਸ ਨੂੰ ਜਾਣ ਹੀ ਨਹੀਂ ਸਕਦੇ। ਮਿਠਾਸ ਕੌਣ ਦੱਸੇਗਾ? ਜਿਸਨੇ ਮਿਠਾਈ ਨੂੰ ਮੂੰਹ ਦੇ ਉੱਪਰ ਰੱਖ ਲਿਆ, ਚੀਨੀ ਨੂੰ ਮੂੰਹ ਤੇ ਰੱਖ ਲਿਆ, ਉਹੀ ਉਸਦੇ ਗੁਣ ਨੂੰ ਵਿਅਕਤ ਕਰ ਸਕਦਾ। ਨਹੀਂ ਤੇ ਮਿੱਠਾ ਮਿੱਠਾ ਕਰਦੇ ਰਹੋ, ਨਾ ਤੇ ਜ਼ਬਾਨ ਮਿੱਠੀ ਹੋਏਗੀ ਨਾ ਤ੍ਰਿਪਤੀ ਹੋਏਗੀ। ਤੋ ਇਹ ਹਾਸਲ ਕਰਨਾ ਜਿਹੜਾ ਹੈ ਇੱਕ ਤਕਨੀਕੀ ਵਿਸ਼ੇ ਹੈ, ਕੁਰਬਾਨ ਹੋਣ ਦਾ ਵਿਸ਼ੇ ਹੈ। ਸਿਰ ਦੀਜੇ ਕਾਣ ਨਾ ਕੀਜੇ ਯਾਨੀ ਕਿ ਸਿਰ ਦੇ ਕੇ ਵੀ ਤੂੰ ਦਾਵਾ ਨਹੀਂ ਕਰਨਾ ਕਿ ਮੈਂ ਸਿਰ ਦਿੱਤਾ ਤੇ ਮੈਨੂੰ ਗੁਣ ਮਿਲ ਜਾਏ ਯਾਨੀ ਪਰਮਾਤਮਾ ਮਿਲ ਜਾਏ। ਤੇ ਇਹ ਤੇ ਉਹ ਹਸਤੀ ਹੈ ਕਿ ਸਿਰ ਦੇ ਕੇ ਪਰਮਾਤਮਾ ਮਿਲੇ ਤੇ ਜਲਦੀ ਕਰ ਕਿ ਦੇਣ ਵਾਲਾ ਮੁਕਰ ਹੀ ਨਾ ਜਾਵੇ। ਇਹ ਤੇ ਉਹ ਮਜਬੂਰ ਹੈ ਔਰ ਅਸੀਂ 2-2.5 ਘੰਟੇ, 4 ਘੰਟੇ, 6 ਘੰਟੇ ਜਾਂ ਕੁਝ ਘੰਟੇ ਆ ਗੱਦੀ ਦਾ ਚੱਕਰ ਲਗਾ ਕਰਕੇ ਸੋਚ ਕੇ ਬੈਠੇ ਹਾਂ ਸਾਨੂੰ ਧੁਨ ਮਿਲ ਜਾਏਗੀ, ਪਰਮਾਤਮਾ ਮਿਲ ਜਾਏਗਾ। ਇਹ ਮਨ ਦੀਆਂ ਸਾਰੀਆਂ ਸੂਖਮ ਚਾਲਾਂ ਨੇ, ਬ੍ਰਹਮ ਦੀਆਂ ਅਸੰਖ ਮੋਰੀਆਂ 'ਚ ਅਸੀਂ ਫਸੇ ਹਾਂ। ਇਸ ਮਿੱਠੇ ਨੂੰ ਪ੍ਰਾਪਤ ਕਰਨ ਵਾਸਤੇ ਇਹ ਜ਼ਬਾਨ ਵੀ ਕੱਟ ਕਰਕੇ ਦੇ ਦੇਣੀ ਪੈਂਦੀ ਹੈ, ਤਾਂ ਹੀ ਜਾ ਕਰਕੇ ਮਿੱਠੇ ਦਾ ਪਤਾ ਚੱਲਦਾ ਮਿੱਠਾ ਕੀ ਚੀਜ਼।
ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੇ ਵਦਾ।
ਮਨ ਚਿੰਦਿਆ ਫਲ ਕਿਹੜਾ? ਇਸ ਜਗਤ ਦੇ ਵਿੱਚ ਮਨ ਜੋ ਕੁਝ ਵਸਤੂਆਂ, ਧਰਮ ਵਸਤੂ ਔਰ ਸੰਬੰਧਾਂ ਨੂੰ ਹਾਸਲ ਕਰਦਾ ਮਨ ਚਿੰਦਿਆ ਤੇ ਕਹਿੰਦੇ ਨੇ ਨਹੀਂ, ਮਨ ਚਿੰਦਿਆ ਫਲ ਪਾਇਆ ਸੁਆਮੀ। ਸੁਆਮੀ ਨੂੰ ਪਰਮਾਤਮਾ ਨੂੰ ਪ੍ਰਾਪਤ ਕਰ ਲੈਣਾ ਮਨ ਦਾ ਫਲ ਹੈ ਔਰ ਮਨ ਦਾ ਫਲ ਕਿਹੜਾ? ਨਾਮ ਵਜੀ ਵਧਾਈ। ਨਾਮ ਵਜੀ, ਵਜੀ ਲਫ਼ਜ਼ ਦਾ ਇਸਤੇਮਾਲ ਹੈ ਵੱਜ ਪਿਆ, ਯਾਨੀ ਕਿ ਨਾਮ ਦੇ ਵਿੱਚ ਇੱਕ ਧੁਨ ਹੈ, ਇੱਕ ਆਵਾਜ਼ ਹੈ ਔਰ ਕਹਿੰਦੇ ਨੇ ਉਹ ਜੀਵਾਤਮਾ ਜਿਹੜੀ ਹੈ ਭਾਗਾਸ਼ਾਲੀ ਹੈ, ਵਧਾਈ ਦੇ ਕਾਬਿਲ ਹੈ, ਜਿਸ ਨੇ ਉਸ ਸੁਆਮੀ ਰੂਪੀ ਆਵਾਜ਼ ਨੂੰ ਜਿਸ ਨੂੰ ਕਿ ਨਾਮ ਕਿਹਾ ਅੰਤਰ ਦੇ ਵਿੱਚ ਪ੍ਰਾਪਤ ਕਰ ਲਿਆ। ਕਿਉਂਕਿ ਇਹ ਹੀ ਮਨ ਚਿੰਦਿਆ ਫਲ ਹੈ, ਕਿਉਂਕਿ ਇਸ ਨੂੰ ਪ੍ਰਾਪਤ ਕਰਕੇ ਹੀ ਮਨ ਆਪਣੇ ਮੂਲ ਦੇ ਵਿੱਚ ਸਮਾਉਣ ਦੇ ਕਾਬਿਲ ਬਣਦਾ।
ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ।
ਤਨ ਹਿਰਦੇ ਨਾਮ ਵਿਗਾਸੀ, ਨਾਮ ਹੁਣ ਕਹਿੰਦੇ ਨੇ ਜਿੱਥੇ ਪਹਿਲੀ ਤੁਕੀ ਕਿਹਾ ਨਾਮ ਵਜੀ ਵਧਾਈ, ਹੁਣ ਕਹਿੰਦੇ ਨੇ ਤਨ ਹਿਰਦੇ ਨਾਮ ਵਿਗਾਸੀ। ਕਹਿੰਦੇ ਨੇ ਉਸ ਨਾਮ ਦੇ ਵਿੱਚ ਪ੍ਰਕਾਸ਼ ਵੀ ਹੈ, ਜਿੱਥੇ ਆਵਾਜ਼ ਆਵਾਜ਼ ਦੇ ਵਿੱਚੋਂ ਪ੍ਰਕਾਸ਼ ਆ ਰਿਹਾ ਤੇ ਕਹਿੰਦੇ ਨੇ ਉਹ ਹਿਰਦੇ ਤਨਵੰਤਾ ਦੇ ਯੋਗ ਨੇ। ਜਿਹੜੇ ਹਿਰਦੇ ਕਿਹੜੇ? ਦਸਵਾਂ ਦਵਾਰ, ਜਿਨ੍ਹਾਂ ਦੇ ਅੰਦਰ ਇਹ ਆਵਾਜ਼ ਰੂਪੀ ਪ੍ਰਕਾਸ਼ ਪ੍ਰਗਟ ਹੋ ਜਾਂਦਾ ਤੇ ਕਹਿੰਦੇ ਨੇ ਉਹ ਪਰਮਾਤਮਾ ਹਰੀ ਨੇ आप ही ये फेरे कराए ने, आप ही मिलन दे काबिल बनाया। कोई ए मत जाने कि मैं किसी विधि नु अपना करके किसी डेरे मंदिर गुरुद्वारे दे चक्कर काट के परमात्मा नु मिलन दे काबिल बन जावांगा, ते सारे परमा चो निकल जाओ। ए फेरे ओ हरि परमात्मा ठाकुर दे जरिए यानी के सतगुरु दे जरिए आप ही करांदा। क्यों? क्योंकि वो ठाकुर भी आप ही है और स्वामी परमात्मा भी आप ही है। उस दी मर्जी दे बिना, उस दे पाए दे बिना असी कदे भी उस नु मिलन दे काबिल नहीं बन सकते।
जन नानक बोले ज्योति लावे और पाया प्रभ अविनाशी।
और इस तरीके दे नाल सारे रस्ते नु तय करदी जीवात्मा जदों उस अविनाशी नु अकाल पुरख दी गोदी पहुंच जांदी है। ते गुरु नानक साहब कहंदे ने तेरे चारों फेरे पूरे हो गए, तू सदा लई सुहागण होकर के अपनी पति दे गोद दे विच समा गई, उस एक दे विच स्थित हो गई, फिर तैनू जन्म और मरण दे गेट दे विच नहीं आना पेगा। साध संगत जी, अज की बाणी विच गुरु नानक साहब ने फेरा दे जरिए बिल्कुल स्पष्ट करता है, असि संसार दे फेरे लै रहे हैं, अकाल पुरख परमात्मा दे फेरिया दा सानू इलम ही नहीं, पता ही नहीं। जिस दे लई साडा जन्म होया, जिस दे लई सानू ए बुद्धि दित्ती गई है, बुद्धि सानू परमात्मा दे नाल फेरे लैण वास्ते दित्ती गई है। जगत से संसार दे वस्तु तियां पुत्र जमीन जदा इन्हां दे फेरे लैण वास्ते नहीं दित्ती गई। ते पहले फेरे दे विच प्रवृत्ति करवा नू हासिल करना, दूसरे दे विच अंतर दे विच सतगुरु नू, अंतर दे विच धुंदा प्रगट हो जाना, मन दा बैरागी हो जाना, तीसरे फेरे दे विच परमात्मा दे मिलन दे शोक नू पैदा करके अंतर दे विच धुन प्रकाश जदों प्रगट हो जांदा है, जीवात्मा अपने अंदर दे सारे रस्ते नू तय करदी, सदा लई सुहागण हो जांदी है। ते इस तरीके दे नाल फेरे दे जरिए इस जगत दे विच गुरु नानक साहब ने वाणी उचारी, हुण विचार करके देख लो इस शब्द नू असीं किहड़ी जगह इस्तेमाल कर रहे हैं और उस जगह इस्तेमाल करके असीं किस अवस्था नू हासिल कर रहे हैं और असली रूहानियत रस्ता की है, असीं किहड़े मार्ग ते चल रहे हैं और अज तक असीं किन्ने ही जन्म ले ने इंसान दे उस परमात्मा दे नाल मिलण दा, अज तक असीं इक फेरा यानी कि प्रवृत्ति कर्म नू हासिल नहीं कीता, ते परमात्मा नू मिलण दे काबिल कदों किस युग काल दे विच बणांगे, इह विचार करन दा मजमून है। रूहानियत की फिसासी बड़ी गहरी है, असि उसके द्वार तक अज तक नहीं पहुंचे। गुरु नानक साहब की निंदा कर सकते हैं, बाणी की निंदा कर सकते हैं, अभाव लिया सकते हैं, पर परमात्मा दे नाल फेरा ताई होएगा जो तो प्रवृत्ति कर्म नू हासिल करांगे। और प्रवृत्ति कर्म कोई विधि नहीं है, कोई दो ढाई घंटे का जप नहीं है, यह तो अनंत काल दे जद भी जीवात्मा मनुष्य जन्म दे विच आंदी है, यह तो कुरबानी का विषय है। कुरबान हो जाओ और परमात्मा दे विच लीन होकर के सदा लई सुहागण हो जाओ और वह लक्षण अवश्य प्रगट होणगे जिन्हां दी की निंदा इस जगत दे विच कीती जांदी है। तो साध संगत जी, गुरु नानक साहब जिहड़ी बाणी दिंदे ने उहदे विच कुछ तुकां भी लैंदे ने, कुछ मिसालां भी दिंदे ने। उन्हां दा भाव ना तो कोई निंदा करनी, ना किसी की वडियाई करनी, ना ही कोई नवा मत या धर्म चलाना। कोई भी मालक का प्यारा इस प्रक्रिया का कुछ होर अर्थ कढ़दा है तो उसकी अपनी मरमत है, गुरमत है, सारी प्रक्रिया के नाल कोई भी संबंध नहीं है।